9191.
You are listening to WTOR 770 AM, Youngstown, Toronto.
ਜੀ ਹਾਂ, ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ। ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500, ਗਿੱਲ ਸਵੀਟ ਫੈਕਟਰੀ 905-799-2616, ਮੋਰਗੇਜ ਦੇ ਲਈ ਜਸਪੁਲਰ ਜੀ 416-732-2611, ਮੈਟਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ 905-452-0000, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਬੀਰ ਹੁੰਦਲ ਜੀ 416-502-3100, ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032, 427 ਰੈਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-93-93। ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ। ਏਸ਼ੀਅਨ ਫੂਡ ਸੈਂਟਰ, ਹੈੱਡ ਆਫਿਸ ਦਾ ਨੰਬਰ 416-740-3262। ਟਰਾਂਟੋ ਟਰੱਕ ਟਾਇਰ ਸੈਂਟਰ 416-688-1765। ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-8818-0055। ਸ਼ੇਰਗਿੱਲ ਲਾ ਆਫਿਸ 905-790-3636। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, ਟਰੱਕ ਦਾ ਲਾਇਸੈਂਸ ਲੈਣਾ ਆਟੋਮੈਟਿਕ ਜਾਂ ਮੈਨੂਅਲ ਤਾਂ ਪਹੁੰਚੋ 1190 ਮਾਇਰ ਸਾਈਡ ਡਰਾਈਵ ਮਿਸੀਸਾਗਾ, ਜਿੱਥੇ ਤੁਹਾਨੂੰ ਵਨ ਟੂ ਵਨ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਜਰਬੇਕਾਰ ਇੰਸਟ੍ਰਕਟਰ, ਫੁੱਲੀ ਪੇਵਡ ਯਾਰਡ, ਬ੍ਰੈਂਡ ਨਿਊ ਇਕਵਿਪਮੈਂਟ, MTO ਅਪਰੂਵਡ ਪ੍ਰਾਈਵੇਟ ਕਰੀਅਰ ਕਾਲਜ। 905-450-0032, 905-450-0032। ਏਅਰ ਬ੍ਰੇਕ ਦੀਆਂ ਕਲਾਸਾਂ ਹਰੇਕ ਸ਼ਨੀਚਰਵਾਰ ਅਤੇ ਐਤਵਾਰ, ਇਹ ਜੌਬ ਲੈਣ ਵਿੱਚ ਵੀ ਤੁਹਾਡੀ ਮਦਦ ਕਰਨਗੇ। 905-450-0032।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ। ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ, $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਜ਼, ਫ੍ਰੀ ਕਰਬਸਾਈਡ ਪਿਕ ਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ AFCGrocery.com।
ਘਰ ਸਿਰਫ ਇੱਟਾਂ ਤੇ ਸੀਮੈਂਟ ਨਹੀਂ, ਸਾਲਾਂ ਦੀ ਮਿਹਨਤ ਤੇ ਸਹੀ ਫੈਸਲਿਆਂ ਦੀ ਪਹਿਚਾਣ ਹੁੰਦਾ। ਸਹੀ ਫੈਸਲੇ ਤਜਰਬੇ ਨਾਲ ਹੁੰਦੇ ਹਨ। ਰੀਅਲ ਅਸਟੇਟ ਵਿੱਚ 2003 ਤੋਂ ਇੱਕ ਭਰੋਸੇਮੰਦ ਨਾਂ ਗੁਰਪ੍ਰੀਤ ਕੌਰ। ਘਰ ਖਰੀਦਣ, ਵੇਚਣ ਜਾਂ ਇਨਵੈਸਟਮੈਂਟ ਲਈ ਅੱਜ ਹੀ ਕਾਲ ਕਰੋ 416-669-1423।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ।
ਸਟੂਡੈਂਟ, ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ।
CWC Immigration,
905-670-4444,
670-4444, CWC Immigration, ਆਪਕੋ ਆਪਕੇ ਅਪਨੋ ਸੇ ਮਿਲਾਏ।
ਅਸੀਂ ਐਮਰਜੈਂਸੀ ਦੇ ਵਿੱਚ ਛੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ। ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਅਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ, ਅਲਾਈਨਮੈਂਟ, ਟਰੱਕ ਵਾਸ਼, ਲੂਬ, ਐਨੂਅਲ ਸੇਫਟੀ ਕਰਕੇ ਉਹਨੂੰ ਛੇਤੀ ਹੀ ਕੰਮ ਕਰਨ ਯੋਗ ਬਣਾ ਸਕਦੀ ਹੈ। ਸਾਡੇ ਕੋਲ ਨਿਊ ਟਾਇਰਸ ਦੀ ਰੀਟੇਲ ਅਤੇ ਹੋਲਸੇਲ ਵਾਸਤੇ ਵੱਡੀ ਸਿਲੈਕਸ਼ਨ ਹੈ। ਟੋਰਾਂਟੋ ਟਰੱਕ ਟਾਇਰ ਸੈਂਟਰ, ਜਾਣੀ ਵਧੀਆ ਕੰਮ ਤੇ ਵਧੀਆ ਕਸਟਮਰ ਸਰਵਿਸ। ਟੋਰਾਂਟੋ ਟਰੱਕ ਟਾਇਰ ਸੈਂਟਰ, ਕੀਪ ਮੂਵਿੰਗ ਨੋ ਮੈਟਰ ਵਾਟ। 416-679-1765।
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿੱਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤਾਂ ਕੈਲੇਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 ਏਕੜ ਦੇ ਇਸ ਗੋਲਫ ਕੋਰਸ ਦੇ ਵਿੱਚ ਆਲਾ ਦਰਜੇ ਦੇ ਗੋਲਫ ਕਲੱਬ ਵਿੱਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰ ਦੇ ਉੱਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 ਬੰਦੇ ਦੇ ਲਈ ਬੈਂਕਟ ਦੀਆਂ ਸਮਾਵਾਂ ਉਪਲਬਧ ਹਨ। ਕਾਲ ਕਰੋ 905-880-200, 905-838-0200, golfcaledon.ca, 2121 ਓਲਡ ਬੇਸ ਲਾਈਨ ਰੋਡ, ਕੈਲੇਡਨ। ਇੰਜੋਏ ਦ ਬਿਊਟੀਫੁਲ ਸੀਨਿਕ ਵਿਊ। ਲਾ ਆਫਿਸ ਆਫ ਅਮਨ ਸ਼ਰਮਾ, ਰੀਅਲ ਅਸਟੇਟ, ਕਮਰਸ਼ੀਅਲ ਲੀਜ, ਬਿਜ਼ਨਸ ਪਰਚੇਜ ਐਂਡ ਸੇਲ, ਨੋਟਰਾਈਜੇਸ਼ਨ ਐਂਡ ਐਫੀਡੇਵਿਟਸ, ਵੈਲਥ ਐਂਡ ਪਾਵਰ ਆਫ ਅਟਾਰਨੀ। ਇਨ੍ਹਾਂ ਸੇਵਾਵਾਂ ਲਈ ਸੰਪਰਕ ਕਰੋ ਅਮਨ ਸ਼ਰਮਾ 905-913-2353, 905-913-2355, 25 ਚੈਰੀ ਕੇਸ ਡਰਾਈਵ, ਯੂਨਿਟ ਨੰਬਰ 6, ਬ੍ਰੈਂਪਟਨ। ਅਮਨ ਸ਼ਰਮਾ 905-913-2355।
रियल एस्टेट एक विशाल कारोबार है। इस विच कामयाबी लई सख्त मेहनत अते सही गाइडेंस दा होना जरूरी है।
लैंडमार्क रियल एस्टेट सेंटर इंक ब्रोकरेज तुहानू वधिया ट्रेनिंग अते नवी टेक्नोलॉजी प्रदान करदी है। एजेंट नवे होण या पुराने कामयाबी दीआं सिखरां छोण लई सानू ज्वाइन करो अते जाणो नो मंथली फी पैकेज बारे। विजिट करो landmarkre.ca या कॉल करो जगदीश गरेवाल नू 416-970-5005 416-970-5005।
प्रोग्राम दे स्पॉन्सर ने जी बेस्ट बार्गेन कारपेट एंड फ्लोरिंग तो गुरप्रीत सिंह जी 905-696-7878 पहुंचो 1332 खालसा ड्राइव यूनिट नंबर 21 ICC इमीग्रेशन 905-462-2424 9054612424। बेस्ट आयुर्वेदा तो डॉक्टर हरीश वर्मा जी 416-804-1500। घर खरीदना बेचना या लिस्ट कराना चाहते हो जैग औजला 416-371-7777।
WTOR 770 ਤੋਂ ਪ੍ਰੋਗਰਾਮ ਖਬਰ ਸਾਰਨਾ ਚ ਚੁੱਕੇ ਸਾਰੇ ਹੀ ਸੋਤਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਜੀ ਆਇਆਂ ਨੂੰ। ਮੈਂ ਜਗਦੀਸ਼ ਸਿੰਘਵਾਲ ਸਟੂਡੀਓ ਦੇ ਸਾਜਦੀਪ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ। ਖਬਰ ਸਾਰ ਤੋਂ ਪਹਿਲਾਂ ਤੁਸੀਂ ਤੁਹਾਡੀ ਨਾਲ ਜੀ ਪਾਸੋਂ ਰੌਣਕ ਪੰਜਾਬ ਦੀ ਟੀਮ ਨਾਲ ਰੌਣਕ ਪੰਜਾਬ ਦੀ ਪ੍ਰੋਗਰਾਮ ਨਾਲ ਜੁੜਦੇ ਹੋ, ਫਿਰ ਇਕ ਘੰਟਾ ਅਸੀਂ ਤੁਹਾਡੇ ਨਾਲ ਲਾ ਜਾਂਦੇ ਹਾਂ ਤੇ ਸੱਤ ਤੋਂ ਬਾਅਦ ਦੇ ਵਿਚ ਸਰਗਮ ਰੇਡੀਓ 2 ਘੰਟੇ ਲਈ ਪੇਸ਼ ਹੁੰਦਾ ਹੈ ਡਾਕਟਰ ਬਰਵਿੰਦਰ ਜੀ, ਅਤੇ ਇਸ ਤੋਂ ਬਾਅਦ ਫਿਰ ਏਸ਼ੀਅਨ ਕਨੈਕਸ਼ਨ ਜਿਸ ਨੂੰ ਰਣਵੀਰ ਚੌਹਾਨ ਜੀ ਪੇਸ਼ ਕਰਦੇ ਨੇ 2 ਘੰਟੇ ਲਈ, ਤੇ ਫਿਰ 1 ਘੰਟਾ ਰਾਣਾ ਰਣਧੀਰ ਸਿੱਧੂ ਅਤੇ ਚਰਨਜੀਤ ਬਰਾੜ ਨਗਾਰਾ ਪ੍ਰੋਗਰਾਮ ਪੇਸ਼ ਕਰ ਜਾਂਦੇ ਨੇ, ਤੇ ਫਿਰ ਸ਼ਾਮ ਨੂੰ ਆਪਾਂ ਜੀ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਨੇ। 770 AM ਦੇ ਉੱਤੇ ਸਾਰਾ ਦਿਨ ਵੱਖ ਵੱਖ ਪ੍ਰੋਗਰਾਮ ਵੱਖ ਵੱਖ ਰੰਗ ਤੁਹਾਡੇ ਲਈ ਪੇਸ਼ ਕਰਦੇ ਨੇ, ਸੋ ਤੁਸੀਂ ਜੁੜਦੇ ਹੋ, ਤੁਹਾਡਾ ਸਭ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਅੱਜ ਦਿਨ ਵੀਰਵਾਰ ਹੈ, ਫਰਵਰੀ ਮਹੀਨੇ ਦੀ 5 ਤਰੀਕ ਹੋ ਗਈ ਹੈ, 9:06 ਦਾ ਸਮਾਂ। ਮੌਸਮ ਦੀ ਗੱਲ ਕਰੀਏ, ਮੌਸਮ ਠੰਡਾ ਹੈ, -15 ਡਿਗਰੀ ਫੀਲ ਲਾਈਕ ਹੈ, -12 ਡਿਗਰੀ ਵੈਸੇ ਹੈ, ਵੱਧ ਤੋਂ ਵੱਧ ਅੱਜ -5 ਡਿਗਰੀ ਸੈਲਸੀਅਸ ਹੋਣਾ ਹੈ। ਅੱਜ ਕੱਲ ਪਰਸੋਂ ਚੌਥੇ ਤੱਕ ਜਿਹੜਾ ਰਾਤਾਂ ਦਾ ਟੈਂਪਰੇਚਰ ਆ ਉਹ -20 ਡਿਗਰੀ ਤੋਂ ਉੱਤੇ ਹੋਵੇਗਾ ਅਤੇ ਦਿਨਾਂ ਨੂੰ ਉਹ -10 ਡਿਗਰੀ ਤੋਂ ਉੱਤੇ ਰਹੇਗਾ। ਸੋ ਇਹ 4-5 ਦਿਨ ਆ ਜਿਹੜੇ ਕਾਫੀ ਠੰਡੇ ਨੇ, ਤੇ ਉਸ ਤੋਂ ਬਾਅਦ ਫਿਰ ਤਾਪਮਾਨ ਆ ਜਿਹੜਾ ਅਗਲੇ ਹਫ਼ਤੇ ਤੋਂ ਦਿਨਾਂ ਨੂੰ 0 ਡਿਗਰੀ ਸੈਲਸੀਅਸ ਤੇ ਆ ਜਾਏਗਾ ਤੇ ਫਿਰ ਹੌਲੀ ਹੌਲੀ ਪਲੱਸ ਵੱਲ ਨੂੰ ਵਧੇਗਾ। ਸੋ ਇਹ ਹਫ਼ਤਾ ਜਿਹੜਾ ਕਾਫੀ ਠੰਡਾ ਹੈ, ਇੱਕ ਹਫ਼ਤਾ ਹੋਰ ਠੰਡ ਦਾ ਕੱਟੋ ਤੇ ਉਸ ਤੋਂ ਬਾਅਦ ਫਿਰ ਮੌਸਮ ਆ ਜਿਹੜਾ ਬਦਲਣਾ ਸ਼ੁਰੂ ਹੋ ਜਾਵੇਗਾ। ਪ੍ਰੋਗਰਾਮ ਖਾਲਸਾ ਦੇ ਵਿਚ ਬੜੀ ਜਲਦੀ ਮੇਰੇ ਨਾਲ ਗੁਰਪ੍ਰੀਤ ਕੋਬਾ ਜੀ ਹਾਜ਼ਰੀ ਲਵਾਉਣਗੇ ਖੇਤ ਜਗਤੀਆਂ ਖ਼ਬਰਾਂ ਤੇ ਨਾਲ ਅਸੀਂ ਦੂਜੀਆਂ ਗੱਲਾਂ ਬਾਤਾਂ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਂ ਸਾਜਦੀਪ ਦਾ ਸਵਾਗਤ ਕਰ ਲਵਾਂ। ਸਾਜਦੀਪ ਕੀ ਹੈ ਪ੍ਰੋਗਰਾਮ ਵਿਚ?
ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ ਤੇ ਰੇਡੀਓ ਪ੍ਰੋਗਰਾਮ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਟਰੱਕ ਦਾ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਫਿਰ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਆ। ਬੜੇ ਲੰਬੇ ਸਮੇਂ ਤੋਂ ਸਰਵਿਸ ਜਿਹੜੀ ਆ ਉਹ ਦਿੰਦੇ ਆ ਰਹੇ ਨੇ, 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹਨਾਂ ਦੇ ਵੱਲੋਂ। ਸੈਟਰਡੇ ਸੰਡੇ ਏਅਰ ਬ੍ਰੇਕਸ ਦੀਆਂ ਕਲਾਸਿਸ ਹੁੰਦੀਆਂ ਨੇ ਔਰ ਤੁਹਾਡੇ ਸਕੈਜੂਲ ਦੇ ਅਕੋਰਡਿੰਗ ਹੀ ਤੁਹਾਨੂੰ ਟ੍ਰੇਨ ਕਰਦੇ ਨੇ। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਨੰਬਰ ਇਹਨਾਂ ਦਾ ਤੁਸੀਂ ਨੋਟ ਕਰ ਲਓ, ਇਹਨਾਂ ਦੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ। 905-400-0032 1-to-1 ਟ੍ਰੇਨਿੰਗ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ। ਸੈਟਰਡੇ ਸੰਡੇ ਏਅਰ ਬ੍ਰੇਕਸ ਦੀਆਂ ਕਲਾਸਿਸ ਹੁੰਦੀਆਂ ਨੇ ਔਰ ਤੁਹਾਡੇ ਸਕੈਜੂਲ ਦੇ ਅਕੋਰਡਿੰਗ ਹੀ ਤੁਹਾਨੂੰ ਟ੍ਰੇਨ ਕਰਦੇ ਨੇ। ਤਜਰਬੇਕਾਰ ਇੰਸਟ੍ਰਕਟਰ ਆਟੋਮੈਟਿਕ ਮੈਨੂਅਲ ਟਰੱਕ ਦੀ ਟ੍ਰੇਨਿੰਗ ਚਾਹੀਦੀ ਹੈ, ਏ ਜਾਂ ਡੀ ਦਾ ਲਾਇਸੈਂਸ ਚਾਹੀਦਾ ਹੈ। 905-450-0032 ਤੇ ਸੰਪਰਕ ਕੀਤਾ ਜਾ ਸਕਦਾ। D4 ਲੋਜਿਸਟਿਕਸ ਨੂੰ ਤੁਰੰਤ ਡਰਾਈਵਰ ਚਾਹੀਦੇ ਨੇ ਜੀ, ਤੇ ਨਾਲ ਦੀ ਨਾਲ ਓਨਰ ਆਪਰੇਟਰ ਇਹਨਾਂ ਦੇ ਵੱਲੋਂ ਹਾਇਰ ਕੀਤੇ ਜਾ ਰਹੇ ਨੇ। 647-348-4545 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 30+ ਡਰਾਈਵਰ ਤੇ 20+ ਓਨਰ ਆਪਰੇਟਰ ਚਾਹੀਦੇ ਨੇ ਆਟੋ ਪਾਰਟ ਦੇ ਰਹਿਣ ਦੇ ਲਈ, ਜਨਰਲ ਫਰੇਟ ਦੇ ਰਹਿਣ ਦੇ ਲਈ ਤੇ ਫਲੈਟ ਬੈਡ ਰੋਲ ਟਾਈਟ ਦੇ ਰਹਿਣ ਦੇ ਲਈ। ਇਹਨਾਂ ਨੂੰ 20+ ਓਨਰ ਆਪਰੇਟਰ ਚਾਹੀਦੇ ਨੇ, 30+ ਡਰਾਈਵਰ ਚਾਹੀਦੇ ਨੇ। ਵਧੀਆ ਪੇ, ਚੰਗੇ ਮਾਈਲਸ ਤੁਹਾਨੂੰ ਪੇ ਕੀਤੇ ਜਾਊਗੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 647-348-4556 647-348-4556 ਜਾਂ ਫਿਰ 647-205-3334 647-205-3334 ਤੇ ਵੀ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ, ਗੱਲਬਾਤ ਤੁਸੀਂ ਕਰ ਸਕਦੇ ਹੋ ਇਹਨਾਂ ਦੇ ਨਾਲ। ਔਰ 647-205-3334 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੇਲ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਗੇਲ ਸਵੀਟ ਫੈਕਟਰੀ 905-799-2616 ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ। ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਹੈ, ਕੋਈ ਇਵੈਂਟ ਹੈ, ਕੋਈ ਪਾਰਟੀ ਕਰਨੀ ਹੈ, ਲਾਈਵ ਫੂਡ ਟਰੱਕ ਤੁਹਾਨੂੰ ਚਾਹੀਦਾ ਹੈ, 905-799-2616-2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 ਤੇ ਵਿਜ਼ਿਟ ਕੀਤਾ ਜਾ ਸਕਦਾ ਜੀ। 6 ਲੋਕੇਸ਼ਨ ਤੁਹਾਨੂੰ ਸਰਵ ਕਰਦੇ ਨੇ ਗੇਲ ਸਵੀਟ ਫੈਕਟਰੀ। ਔਰ ਗੱਡੀਆਂ ਦੀ ਤੁਸੀਂ ਰਿਪੇਅਰ ਕਰਾਉਣੀ ਹੈ ਤਾਂ ਸਕਾਈਡੋਮ ਗਰੁੱਪ ਆਫ ਕੰਪਨੀ 905-874-9898 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਭਾਜੀ ਸਵਾਗਤ ਇੱਕ ਵਾਰ ਫਿਰ ਤੋਂ।
ਧੰਨਵਾਦ ਜੀ। ਗੁਰਪ੍ਰੀਤ ਪ੍ਰਭਾ ਸਾਡਾ ਜੁੜ ਚੁੱਕੇ ਨੇ, ਆਓ ਫਿਰ ਖੇਡ ਚੱਕੀ ਅਪਡੇਟ ਲੈ ਲਈਏ ਇਹਨਾਂ ਪਾਸੋਂ। ਗੁਰਪ੍ਰੀਤ ਜੀ, ਅਨੁਭਵਾਂ ਵਿੱਚ?
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ। ਗੋ ਅਹੈਡ ਪਲੀਜ਼।
ਐਨਬੀਏ ਤੋਂ ਸ਼ੁਰੂ ਕਰਦੇ ਹਾਂ ਜੀ। ਕੱਲ ਮਿਨੇਸੋਟਾ ਤੇ ਟੋਰਾਂਟੋ ਦਾ ਜਿਹੜਾ ਮੈਚ ਹੋਇਆ ਜੀ, ਕਲੋਜ਼ ਐਨਕਾਊਂਟਰ ਰਿਹਾ। ਮਿਨੇਸੋਟਾ 128 ਦੇ ਮੁਕਾਬਲੇ 126 ਦੇ ਸਕੋਰ ਦੇ ਨਾਲ ਜੇਤੂ ਰਹੀ ਹੈ। ਇਨਗ੍ਰੈਮ ਦੇ 25, ਬਾਰਨਸ 22 ਤੇ ਕੁਇਕਲੇ ਨੇ ਜਿਹੜੇ ਜੀ 23 ਪੁਆਇੰਟਸ ਸਕੋਰ ਕੀਤੇ। ਅੱਜ ਸ਼ਿਕਾਗੋ ਬੁਲਸ ਦੇ ਨਾਲ ਮੈਚ ਹੋਏਗਾ ਤੇ ਸ਼ਾਮ ਨੂੰ ਜਿਹੜਾ ਜੀ 7:30 ਹੋਏਗਾ। ਔਰ ਐਨਬੀਏ ਦੇ ਵਿੱਚ ਇੱਕ ਬਲੋਕਬਸਟਰ ਟ੍ਰੇਡ ਹੋਇਆ ਜੀ, ਡੈਲਸ ਤੇ ਵਾਸ਼ਿੰਗਟਨ ਇਸ ਦੇ ਵਿੱਚ ਇਨਵੋਲਵ ਨੇ। 8 ਪਲੇਅਰਸ ਦੀ ਜਿਹੜੀ ਹੈ ਜੀ ਇਹ ਬਲੋਕਬਸਟਰ ਡੀਲ ਹੋਈ ਹੈ। ਡੈਲਸ ਨੇ 4 ਪਲੇਅਰਸ ਇੰਕਲੂਡਿੰਗ 10 ਟਾਈਮਸ ਆਲ ਸਟਾਰ ਐਂਥਨੀ ਡੇਵਿਸ ਜਿਹੜੇ ਹੈ ਜੀ ਉਹ ਵਾਸ਼ਿੰਗਟਨ ਨੂੰ ਭੇਜੇ ਨੇ, ਤੇ ਬਦਲੇ ਦੇ ਵਿੱਚ 4 ਪਲੇਅਰ ਪਲੱਸ 2 ਫਸਟ ਰਾਊਂਡ ਤੇ 3 ਸੈਕਿੰਡ ਰਾਊਂਡ ਦੀਆਂ ਪਿਕਸ ਜਿਹੜੀਆਂ ਨੇ ਜੀ ਉਹ ਡੈਲਸ ਨੂੰ ਮਿਲਣਗੀਆਂ। ਸੋ ਡੈਲਸ ਦੀ ਟੀਮ ਮੈਵਰਿਕਸ ਉਹ ਕੰਪਲੀਟ ਓਵਰਹਾਲ ਕਰਕੇ ਆਪਣੀ ਟੀਮ ਜਿਹੜੀ ਹੈ ਜੀ ਕੂਪਰ ਫਲੈਗ ਦੇ ਅਰਾਊਂਡ ਬਣਾਉਣੀ ਚਾਹੁੰਦੇ ਨੇ। ਸੋ ਸ਼ੁਭ ਸ਼ਾਮਾਂ ਨੇ ਜੀ ਉਹਨਾਂ ਨੂੰ। ਤੇ ਐਲਏ ਕਲਿਪਰਸ, ਬਰੁਕਲਿਨ ਨੈਟਸ ਤੇ ਟੋਰਾਂਟੋ ਰੈਪਟਰਸ ਨੇ ਵੀ ਜਿਹੜੀ ਹੈ ਜੀ ਮਲਟੀ ਟੀਮ ਦੀ ਜਿਹੜੀ ਹੈ ਜੀ ਟ੍ਰੇਡ ਡੀਲ ਕੀਤੀ ਹੈ। ਕ੍ਰਿਸ ਪੌਲ ਜਿਹੜੇ ਨੇ ਜੀ ਉਹ ਰੈਪਟਰਸ ਨੂੰ ਗਏ ਨੇ। ਹੈਵਿੰਗ ਸੈਡ ਸੋ, ਰੈਪਟਰ ਸ਼ਾਇਦ ਉਹਨਾਂ ਨੂੰ ਟੀਮ ਦੇ ਵਿੱਚ ਨਹੀਂ ਲਿਆਏਗਾ ਤੇ ਅੱਜ 3 ਦੀ ਜਿਹੜੀ ਟ੍ਰੇਡ ਡੈਡਲਾਈਨ ਹੈ ਉਸ ਤੋਂ ਪਹਿਲਾਂ ਕਿਸੇ ਹੋਰ ਟੀਮ ਦੇ ਨਾਲ ਜਿਹੜਾ ਜੀ ਉਹਨਾਂ ਨੂੰ ਟ੍ਰੇਡ ਕਰ ਦੇਗਾ ਤੇ ਉਹਦੇ ਬਦਲੇ ਦੇ ਵਿੱਚ ਫਿਰ ਕੁਝ ਹੋਰ ਪਲੇਅਰ ਜਿਹੜੇ ਜੀ ਉਹ ਆ ਸਕਦੇ ਨੇ। ਐਨਐਚਐਲ ਦੇ ਵਿੱਚ ਓਲੰਪਿਕਸ ਦੀ ਬ੍ਰੇਕ ਤੋਂ ਪਹਿਲਾਂ ਆਖਰੀ ਜਿਹੜਾ ਮੈਚ ਹੋਇਆ ਜੀ ਮੌਂਟਰੀਅਲ ਦਾ 5-1 ਦੇ ਨਾਲ ਮੌਂਟਰੀਅਲ ਵਿਨੀਪੈਗ ਤੋਂ ਜੇਤੂ ਰਿਹਾ ਤੇ ਹੁਣ ਸਭ ਦੀਆਂ ਨਿਗਾਹਾਂ ਜਿਹੜੀਆਂ ਜੀ ਵਿੰਟਰ ਓਲੰਪਿਕਸ ਤੇ ਲੱਗ ਜਾਣਗੀਆਂ ਤੇ ਮਿਕਾਇਲ ਕਿੰਗਸਬਰੀ ਤੇ ਮੈਰੀਅਲ ਥੌਮਸਨ ਜਿਹੜੇ ਅਜੇ ਕੈਨੇਡੀਅਨ ਫਲੈਗ ਬੇਅਰਰਸ ਹੋਣਗੇ। ਸੋ ਆਪਾਂ ਵੀ ਆਉਂਦੇ ਦਿਨਾਂ ਦੇ ਵਿੱਚ ਕੱਲੇ ਕੱਲੇ ਮੈਡਲ ਦੀ ਜਿਹੜੀ ਹੈ ਜੀ ਡਿਟੇਲ ਦੱਸਦੇ ਰਹਾਂਗੇ ਕਿ ਕਿੰਨੇ ਮੈਡਲ ਇਸ ਵਾਰੀ ਕੈਨੇਡਾ ਜਿੱਤਦਾ। ਲੈਟਸ ਹੋਪ ਕਿ 30 ਤੋਂ ਉੱਪਰ ਜਾਣ, ਪਰ ਮੇਰਾ ਪਰਸਨਲੀ ਮੰਨਣਾ ਜੀ 26-27 ਮੈਡਲ ਤੇ ਆ ਕੇ ਕੰਮ ਰੁਕ ਜਾਏਗਾ। ਕ੍ਰਿਕਟ ਦੇ ਵਿੱਚ ਅੰਡਰ 19 ਵਰਲਡ ਕੱਪ ਫਾਈਨਲ ਕੱਲ ਨੂੰ ਤੜਕੇ ਸਵੇਰੇ ਜਿਹੜਾ ਜੀ 2:30 ਸ਼ੁਰੂ ਹੋਣਾ। ਇੰਡੀਆ ਤੇ ਇੰਗਲੈਂਡ ਆਮੋ ਸਾਹਮਣੇ ਹੋਣਗੇ। ਦੋਨੋਂ ਟੀਮਾਂ ਕਨਵਿੰਸਿੰਗ ਵਿਨਸ ਦੇ ਨਾਲ ਫਾਈਨਲ ਦੇ ਵਿੱਚ ਪਹੁੰਚੀਆਂ ਨੇ। ਇੰਡੀਆ ਨੇ ਅਫਗਾਨਿਸਤਾਨ ਨੂੰ ਤੇ ਇੰਗਲੈਂਡ ਨੇ ਜਿਹੜਾ ਜੀ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਆ। ਸੋ ਗੁੱਡ ਲੱਕ ਟੂ ਬੋਥ ਦਾ ਟੀਮਸ ਤੇ ਕੱਲ ਸਵੇਰੇ ਇਸ ਟਾਈਮ ਤੱਕ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਟੀਮ ਜਿਹੜੀ ਹੈ ਜੀ ਉਹ ਟਰਾਫੀ ਦੇ ਨੇੜੇ ਹੈ। T20 ਵਾਰਮ ਅਪਸ ਵਰਲਡ ਕੱਪ ਦੇ ਜਿਹੜੇ ਹੈ ਜੀ ਉਹ ਚੱਲ ਰਹੇ ਨੇ। ਇੱਕ ਵਾਰੀ ਫੇਰ ਤੋਂ ਕੈਨੇਡਾ ਦੀ ਟੀਮ ਹਾਰੀ ਹੈ। ਦਿਸ ਟਾਈਮ ਨੇਪਾਲ ਨੇ ਜਿਹੜਾ ਜੀ ਕੈਨੇਡਾ ਨੂੰ 6 ਵਿਕਟਸ ਦੇ ਨਾਲ ਹਰਾਇਆ, 12 ਬਾਲਾਂ ਵੀ ਹਲੇ ਬਾਕੀ ਸੀ। ਅਮਾਨ ਨੇ ਜ਼ਿੰਬਾਬਵੇ ਨੂੰ ਬੀਟ ਕੀਤਾ। ਆਸਟ੍ਰੇਲੀਆ ਤੇ ਨੈਦਰਲੈਂਡ ਦਾ ਜਿਹੜਾ ਮੈਚ ਹੋਇਆ ਜੀ ਉਹ ਵਾਸ਼ ਆਊਟ ਹੋ ਗਿਆ ਬਾਰਿਸ਼ ਕਰਕੇ। ਅਗੇਨ ਜੇਕਰ ਬਾਰਿਸ਼ ਇਸੇ ਤਰੀਕੇ ਨਾਲ ਸ੍ਰੀਲੰਕਾ ਚ ਹੁੰਦੀ ਰਹਿੰਦੀ ਹੈ ਤਾਂ ਫਿਰ ਪਾਕਿਸਤਾਨ ਦੀ ਟੀਮ ਦੁਬਾਰਾ ਵੀ ਕੰਸਿਡਰ ਕਰ ਸਕਦੀ ਹੈ, ਡਿਪੈਂਡਿੰਗ ਅਪਾਨ ਦਾ ਵੈਦਰ ਸਿਚੁਏਸ਼ਨ ਕਿ ਕੀ ਇੰਡੀਆ ਨਾਲ ਮੈਚ ਖੇਡਣਾ ਜਾਂ ਨਹੀਂ। ਹਾਲ ਦੀ ਘੜੀ ਜਿਹੜੀ ਹੈ ਜੀ ਦੋਨੇ ਟੀਮਾਂ ਉੱਥੇ ਅੜੀਆਂ ਹੋਈਆਂ ਨੇ ਕਿ ਮੈਚ ਹਾਲੇ ਪਾਕਿਸਤਾਨ ਬਾਈਕਾਟ ਕਰਨਾ ਚਾਹੁੰਦਾ ਔਰ ਆਪਣੀ ਪੂਰੀ ਜਿਹੜੀ ਹੈ ਜੀ ਸਟਰੈਂਥ ਦਿਖਾ ਰਿਹਾ ਇਨ ਤੁਸੀਂ ਕਹਿ ਸਕਦੇ ਹੋ ਕਿ ਬੰਗਲਾਦੇਸ਼ ਦੀ ਸਪੋਰਟ ਦੇ ਵਿੱਚ। ਟਾਈਮ ਵਿਲ ਟੈਲ ਕਿ ਕੀ ਹੁੰਦਾ। ਵੈਸੇ ਇਹ ਜਿਹੜਾ ਵਰਲਡ ਕੱਪ ਹੈ ਇਸ ਦੇ ਵਿੱਚ ਕੁਝ ਸਟਾਰ ਪਲੇਅਰਸ ਜਿਹੜੇ ਹੈ ਜੀ ਉਹ ਲਾਸਟ ਟਾਈਮ ਦੇਖਣ ਨੂੰ ਮਿਲ ਸਕਦੇ ਨੇ, ਜਿਸ ਤਰ੍ਹਾਂ ਮੁਹੰਮਦ ਨਬੀ, ਆਦਿਲ ਰਸ਼ੀਦ, ਪਾਕਿਸਤਾਨ ਦੇ ਫਖਰ ਜ਼ਮਾਨ, ਬ੍ਰੈਂਡਨ ਟੇਲਰ ਜਿਹੜੇ ਕਿ ਜ਼ਿੰਬਾਬਵੇ ਦੇ ਨੇ, ਡੇਵਿਡ ਮਿਲਰ ਸਾਊਥ ਅਫਰੀਕਾ ਦੇ ਤੇ ਗਲੈਨ ਮੈਕਸਵੈਲ ਆਸਟ੍ਰੇਲੀਆ ਦੇ, ਇਨ੍ਹਾਂ ਦਾ ਇਹ ਆਖਰੀ ਵਰਲਡ ਕੱਪ ਜਿਹੜਾ ਜੀ ਹੋ ਸਕਦਾ। ਅੱਜ ਵੁਮੈਨਸ ਪ੍ਰੀਮੀਅਰ ਲੀਗ ਦਾ ਵੀ ਫਾਈਨਲ ਹੈ ਜੀ, ਦਿੱਲੀ ਵਰਸਿਜ਼ ਆਰਸੀਬੀ। ਆਰਸੀਬੀ ਨੇ ਟਾਸ ਜਿੱਤੀ ਔਰ ਪਹਿਲਾਂ ਬੌਲਿੰਗ ਕਰ ਰਹੇ ਨੇ। ਕਰੰਟਲੀ 1.2 ਓਵਰ ਚ ਦਿੱਲੀ ਦੇ 7 ਰਨ ਨੇ ਜੀ, ਕੋਈ ਖਿਡਾਰੀ ਆਊਟ ਨਹੀਂ ਹੈ। ਐਂਡ ਲਾਸਟ ਬਟ ਨਾਟ ਦ ਲੀਸਟ, BCCI ਤੋਂ ਨਿਊਜ਼ ਹੈ ਜੀ, ਸੁਪਰੀਮ ਕੋਰਟ ਨੇ ਜਿਹੜਾ ਜੀ ਬੈਨ ਲਗਾਇਆ ਹੋਇਆ ਸੀ ਅਨੁਰਾਗ ਠਾਕੁਰ ਸਾਹਿਬ ਤੇ, ਯੂਨੀਅਨ ਮਿਨਿਸਟਰ ਸੀ ਔਰ ਉਹ BCCI ਦੇ ਪ੍ਰੈਜ਼ੀਡੈਂਟ ਵੀ ਰਹੇ ਨੇ, ਉਹ ਜਿਹੜਾ ਜੀ ਬੈਨ ਚੱਕ ਦਿੱਤਾ ਗਿਆ। ਉਹ ਡਿਸ ਐਸੋਸੀਏਟ ਕੀਤੇ ਗਏ ਸੀਗੇ ਜੀ 2017 ਤੋਂ ਲੈ ਕੇ 9 ਸਾਲ ਹੋ ਗਏ ਉਹਨਾਂ ਨੂੰ, ਉਹ BCCI ਦੇ ਨਾਲ ਕੰਮ ਨਹੀਂ ਕਰ ਸਕਦੇ ਸੀ। ਸੋ ਨਾਉ ਹੀ ਕੈਨ ਬੀ ਬੈਕ। ਸੋ ਇਹ ਵੱਡੀ ਇੱਕ ਜਿਹੜੀ ਹੈ ਜੀ ਨਿਊਜ਼ BCCI ਵੱਲ ਅੱਜ ਦੀ ਹੈ, ਬ੍ਰੇਕਿੰਗ ਨਿਊਜ਼ ਕਹਿ ਸਕਦੇ ਹੋ ਤੁਸੀਂ। ਦੈਟ ਮੈਂ ਸਪੋਰਟਸ ਨੂੰ ਇੱਥੇ ਹੀ ਰੈਪ ਅਪ ਕਰਦਾ ਜੀ, ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ।
ਬੜੀ ਮਿਹਰਬਾਨੀ ਜੀ, ਔਰ ਨਾਲ ਦੀ ਨਾਲ ਆਪਾਂ ਜਿਹੜਾ ਓਲੰਪਿਕਸ ਹੈ ਵਿੰਟਰ ਓਲੰਪਿਕਸ ਉਸ ਨੂੰ ਵੀ ਆਪਾਂ ਕਵਰ ਕਰੀ ਜਾਣਾ, ਬਾਕੀ ਤੁਸੀਂ ਅਸੀਂ ਗੱਲ ਕਰ ਹੀ ਦਿੱਤੀ ਹੈ। ਸੋ ਅੱਗੇ ਚੱਲ ਕੇ ਆਪਾਂ ਹੁਣ ਜੋ ਸਿਆਸੀ ਖਬਰਾਂ ਉਹਨਾਂ ਵੱਲ ਨਜ਼ਰ ਮਾਰਾਂਗੇ, ਪਰ ਗੁਰਪ੍ਰੀਤ ਉਸ ਤੋਂ ਪਹਿਲਾਂ ਆਪਾਂ ਉਸ ਪਾਸੇ ਖਬਰਾਂ ਵੱਲ ਜਾਈਏ मैं थोड़े जे सिख इतिहास के पन्न की गल करनी चाहना है वो एक ब्रेक तो बाद करांगा। अज 5 फरवरी का दिन है, अज के दिन बड़ा घल्लूकारा वापरिया सी। सो इहदी की अहमियत है, इहदे विच की सीगा, एक बड़ा अहम जिहनूं आपां होलोकास्ट कहने आ सिखां दा, बिग मासकर कहने आ सिखां दा, वह अज दे दिन वापरिया सी। ते इस दे उत्ते थोड़ी जी अपनी नज़र मारनी जरूरी है, लेकिन उस तो पहला मैं साजनदीप नूं दा स्वागत करदा है। ਸਾਜਦੀਪ ਕੁਝ ਕਮਰਸ਼ਲ ਲੈ ਲਵੇ ਤੇ ਫਿਰ ਇਹਦੇ ਉੱਤੇ 4-5 ਮਿੰਟ ਆਪਾਂ ਗੱਲ ਕਰਨੀ ਹੈ, ਫਿਰ ਬਾਕੀ ਗੱਲਾਂ ਕਰਦੇ ਹਾਂ। ਗੋ ਅਹੈਡ ਸਾਜਦੀਪ ਪਲੀਜ਼।
ਤੁਸੀਂ ਤਾਂ ਬਿਲਕੁਲ ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000।
ਜੋਸ਼ੀ ਲਾ ਆਫਿਸ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਇਮੀਗ੍ਰੇਸ਼ਨ, ਰੀਅਲ ਸਟੇਟ, ਕਮਰਸ਼ੀਅਲ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਦੀਆਂ ਸੇਵਾਵਾਂ ਦੇ ਲਈ ਸੰਪਰਕ ਕਰੋ ਰਕੇਸ਼ ਜੋਸ਼ੀ 416-213-8600, joshilaoffice.com, 416-213-8600, 6921 Steel Avenue West, Unit 11, ਇਟੋਬੀਕੋ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
416-732-2611-416-732-2611। ਨਾਮ ਯਾਦ ਰੱਖੀ ਜਸ ਭੁੱਲਰ।
ਰੇਡੀਓ ਪ੍ਰੋਗਰਾਮ ਖਬਰਸਾਰ ਸੁੱਚ ਇੰਸ਼ੋਰੈਂਸ ਤੋਂ ਸੁਖਵਿੰਦਰ ਨਾਹਲ ਜੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਜੀ। ਆਟੋ ਕਮਰਸ਼ੀਅਲ ਹੋਮ ਇੰਸ਼ੋਰੈਂਸ ਦੇ ਲਈ 905-965-74-74, CWC ਇਮੀਗ੍ਰੇਸ਼ਨ 905-670-44-44, ਜੋਸ਼ੀਲਾ ਆਫਿਸ 416-213-8600, ਕੈਨੇਡਨ ਕੰਟਰੀ ਕਲੱਬ 905-838-0200-9058-838-0200-2121 Old Base Line Road, ਕੈਨੇਡਨ। ਰੈਕਸੀਨ ਫਾਈਨੈਂਸ਼ੀਅਲ ਸਰਵਿਸਿਜ਼ 416-674-7050।
ਸਟੇਡੀਓ ਫਰੋਮ ਖਬਰਸਾਰ ਦੇ ਨਾਲ ਸਵੇਰ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ। ਜਿਸ ਤਰ੍ਹਾਂ ਮੈਂ ਦੱਸਿਆ ਕਿ ਅੱਜ 5 ਫਰਵਰੀ ਦਾ ਦਿਨ ਹੈ, 5 ਫਰਵਰੀ ਨੂੰ ਸਿੱਖ ਇਤਿਹਾਸ ਦੇ ਵਿੱਚ ਵੱਡਾ ਘੱਲੂਕਾਰਾ ਕਰਕੇ ਜਾਣਿਆ ਜਾਂਦਾ। ਸੋ ਇੱਕ ਬਹੁਤ ਵੱਡਾ ਸਿੱਖਾਂ ਦਾ ਕਤਲੇਆਮ ਹੋਇਆ ਸੀ, ਜੋ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਦੇ ਵਿਚਕਾਰ ਇਹ ਇੱਕ ਲੜਾਈ ਹੋਈ ਸੀ। ਔਰ ਗੁਰਪ੍ਰੀਤ, ਜੇਕਰ ਆਪਾਂ ਇਤਿਹਾਸ ਦੇ ਪੰਨੇ ਖੋਲਦੇ ਹਾਂ ਤਾਂ 1746 ਤੋਂ ਲੈ ਕੇ 1762 ਸਿੱਖਾਂ ਦੇ ਲਈ ਬਹੁਤ ਹੀ ਮਾੜਾ ਸਮਾਂ ਸੀ, ਚਾਹੇ ਉਹ ਮੀਰ ਮਨੂ ਸੀ ਤੇ ਜਕਰੀਆ ਖਾਨ ਸੀ ਜਾਂ ਫਿਰ ਹੋਰ ਜਿਹੜੇ ਉਸ ਸਮੇਂ ਦੇ ਸ਼ਾਸਕ ਸੀਗੇ, ਉਨ੍ਹਾਂ ਦੇ ਇਹ ਆਮ ਐਲਾਨ ਹੁੰਦੇ ਸੀਗੇ ਕਿ ਜਿੱਥੇ ਕਿਤੇ ਵੀ ਤੁਹਾਨੂੰ ਕੋਈ ਸਿੱਖ ਨਜ਼ਰ ਆਉਂਦਾ ਜਾਂ ਉਸਦਾ ਸਿਰ ਵੱਢ ਲਿਆਓ ਤੇ ਜਾਂ ਫਿਰ ਉਸਦੇ ਵਾਲ ਕੱਟ ਦਿਓ। ਤੇ ਮੀਰ ਮਨੂ ਨੇ ਜੋ ਕੁਛ ਸਿੱਖਾਂ ਨੂੰ ਖਤਮ ਕਰਨ ਦੇ ਲਈ ਕੀਤਾ ਉਹਦੀਆਂ ਕਹਾਣੀਆਂ ਅਸੀਂ ਜਾਣਦੇ ਹਾਂ ਤੇ ਉਹਦੇ ਤੇ ਕਹਾਵਤਾਂ ਵੀ ਬਣੀਆਂ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਡੇ ਅਸੀਂ ਦੂਣ ਸਵਾਏ ਹੋਏ। ਔਰ ਲਾਹੌਰ ਅੰਦਰ ਅੱਜ ਵੀ ਉਹ ਜੇਲਾਂ ਕੈਦਖਾਨੇ ਮੌਜੂਦ ਨੇ ਜਿੱਥੇ ਮੀਰ ਮਨੂ ਨੇ ਸਿੱਖ ਔਰਤਾਂ ਨੂੰ, ਬੱਚਿਆਂ ਨੂੰ, ਸਭ ਨੂੰ ਕੈਦ ਬਣਾ ਕੇ ਰੱਖਿਆ, ਕੈਦੀ ਬਣਾ ਕੇ ਰੱਖਿਆ ਹੋਇਆ ਸੀਗਾ। ਸੋ 1761 ਅਕਤੂਬਰ ਦੇ ਵਿੱਚ ਸਿੱਖਾਂ ਨੇ ਫੈਸਲਾ ਲਿਆ ਕਿ ਇਸ ਤਰ੍ਹਾਂ ਤਾਂ ਅਸੀਂ ਨਹੀਂ ਰਹਿ ਸਕਦੇ। ਜਿਸ ਤਰ੍ਹਾਂ ਸਾਡੇ ਨਾਲ ਇਹ ਸਲੂਕ ਹੁੰਦਾ ਹੈ, ਉਦੋਂ ਲਗਭਗ ਸਾਰਾ ਪਾਕਿਸਤਾਨ ਹੈ ਜਿਹੜਾ ਰੋਹਤਾਸ਼ ਤੋਂ ਲੈ ਕੇ ਇਧਰ ਤੱਕ ਚਾਰੇ ਪਾਸੇ ਸਿੱਖ ਫੈਲੇ ਹੋਏ ਸੀਗੇ। ਔਰ ਇਨ੍ਹਾਂ ਨੇ ਫੈਸਲਾ ਕੀਤਾ ਕਿ ਵੀ ਆਪਾਂ ਹੁਣ ਇਹ ਜੋ ਅਬਦਾਲੀ ਸਾਮਰਾਜ ਹੈ, ਦੁਰਾਨੀ ਸਾਮਰਾਜ ਆ, ਇਸ ਦੇ ਨਾਲ ਦੋ ਹੱਥ ਆਪਾਂ ਨੂੰ ਕਰਨੇ ਹੀ ਪੈਣਗੇ। ਸੋ ਇਨ੍ਹਾਂ ਨੇ ਮਨ ਬਣਾਇਆ ਕਿ ਵੀ ਆਪਾਂ ਹੁਣ ਇੱਥੋਂ ਜਿੰਨੇ ਹੁਣ ਇਸ ਸਮੇਂ ਪਾਕਿਸਤਾਨੀ ਪੰਜਾਬ ਆ, ਇਹਦੇ ਚੋਂ ਆਪਾਂ ਸਾਰੇ ਸਿੱਖ ਪਰਿਵਾਰ ਇਕੱਠੇ ਕਰੀਏ, ਇਕੱਠੇ ਕਰਕੇ ਇਨ੍ਹਾਂ ਨੂੰ ਬਰਨਾਲੇ ਵੱਲ ਆਪਾਂ ਬਾਬਾ ਆਲਾ ਸਿੰਘ ਦੇ ਇਲਾਕੇ ਦੇ ਵਿੱਚ ਛੱਡਿਆਈਏ, ਜਿੱਥੇ ਸਿੱਖ ਸੇਫ ਸੀਗੇ, ਸੁਰੱਖਿਅਤ ਸੀਗੇ, ਤੇ ਬਾਬਾ ਆਲਾ ਸਿੰਘ ਦਾ ਉੱਥੇ ਰੂਲ ਸੀਗਾ, ਤੇ ਉੱਥੇ ਕਹਿੰਦੇ ਆਪਾਂ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਕੇ ਲੈ ਕੇ ਜਾਣਾ। ਸੋ ਇਨ੍ਹਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ, ਉਥੋਂ ਦਰਿਆ ਦੇ ਦੂਸਰੇ ਪਾਸੇ ਆਉਣ ਦੀ ਗੱਲ ਕੀਤੀ ਕਿ ਜੇ ਹੁਣ ਅਬਦਾਲੀ ਆਉਂਦਾ ਤਾਂ ਫੇਰ ਉਹਨਾਂ ਨਾਲ ਆਪਾਂ ਲੜਾਕੇ ਸਿੱਖ ਇਧਰ ਰਹਿ ਜਾਂਗੇ ਤੇ ਬਾਕੀ ਪਰਿਵਾਰਾਂ ਨੂੰ ਆਪਣੇ ਟਿਕਾਣੇ ਲਾ ਕੇ ਤੇ ਉਹਨਾਂ ਦੀ ਸਾਂਭ ਸੰਭਾਲ ਉਧਰ ਹੋਜੂਗੀ। ਸੋ ਇਹ ਸਾਰਾ ਸਫ਼ਰ ਉਹਨਾਂ ਨੇ ਸ਼ੁਰੂ ਕੀਤਾ ਤੇ ਜਦੋਂ ਇਹ ਲੁਧਿਆਣੇ ਪਾਸ ਆਏ ਪਿੰਡ ਕੁੱਪਾਂ ਕੋਲੇ ਤਾਂ ਅਸਲ ਚ ਜੰਡਿਆਲੇ ਲੰਘਣ ਵੇਲੇ ਹੀ ਆਪਣੇ ਅਕਲ ਦਾਸ ਨਰਾਇਣ ਇੱਕ ਦੀਵਾਨ ਸੀਗਾ ਇਹਨਾਂ ਦਾ, ਉਹਨੇ ਖ਼ਬਰ ਕਰਤੀ ਸੀਗੀ ਅਬਦਾਲੀ ਨੂੰ ਬਈ ਸਿੱਖ ਇਧਰਲੇ ਪਾਸੇ ਜਾ ਰਹੇ ਆ ਸਾਰੇ ਇਕੱਠੇ ਹੋ ਕੇ ਤੇ ਹੁਣ ਇਹਨਾਂ ਨੂੰ ਖਤਮ ਕਰਨ ਦਾ ਬਹੁਤ ਵਧੀਆ ਮੌਕਾ। ਤੇ ਇਸੇ ਤਰ੍ਹਾਂ ਹੀ ਸਰਹਿੰਦ ਦੇ ਨਵਾਬ ਨੇ ਸੁਨੇਹਾ ਭੇਜ ਦਿੱਤਾ ਤੇ ਇਸੇ ਤਰ੍ਹਾਂ ਹੀ ਫਿਰ ਮਲੇਰਕੋਟਲੀਏ ਨੇ ਮਲੇਰੀਆ ਨੇ ਆਪਣਾ ਸੁਨੇਹਾ ਅਬਦਾਲੀ ਨੂੰ ਭੇਜ ਦਿੱਤਾ ਵੀ ਆ ਜਾ ਹੁਣ ਮੌਕਾ ਤੇ ਅਸੀਂ ਇਹਨਾਂ ਨੂੰ ਘੇਰਦੇ ਹਾਂ। ਸੋ ਕੁੱਪ ਕੋਲੇ ਆ ਕੇ ਮਲੇਰਕੋਟਲੇ ਕੋਲੇ ਆ ਕੇ ਇੱਕ ਪਾਸਿਓਂ ਮਲੇਰੀਆ ਨੇ ਸਿੱਖਾਂ ਨੂੰ ਘੇਰ ਲਿਆ ਤੇ ਦੂਜੇ ਪਾਸੇ ਸਰਹੰਦ ਵਾਲਿਆਂ ਨੇ ਘੇਰ ਲਿਆ ਤੇ ਲਾਹੌਰ ਤੋਂ ਚੱਲ ਕੇ ਇਹ ਡੇਢ ਇੱਕ ਦਿਨ ਤੇ ਇੱਕ ਰਾਤ ਦੇ ਵਿੱਚ ਜਿਹੜਾ ਅਹਿਮਦ ਸ਼ਾਹ ਅਬਦਾਲੀ ਆਪਣੀ 2.5 ਲੱਖ ਦੀ ਫੌਜ ਲੈ ਕੇ ਉਹ ਵੀ ਇੱਥੇ ਲੁਧਿਆਣੇ ਪਹੁੰਚ ਗਿਆ। ਇੱਕ ਪੜਾਅ ਉਹਨੇ ਜੰਡਾਲੇ ਕੀਤਾ ਤੇ ਦੂਜਾ ਤਲਵਣ ਤੇ ਫਿਰ ਤੀਜੇ ਪੜਾਅ ਦੇ ਵਿੱਚ ਉਹ ਸਿੱਧਾ ਕੁੱਪਾ ਤੱਕ ਆ ਗਿਆ। ਸੋ ਸਿੱਖਾਂ ਦੀ ਜਿਹੜੀ ਵਹੀਰ ਸੀਗੀ ਜਿਹੜੀ ਇਹਨਾਂ ਦੀ ਹਜੇ ਕੋਈ ਪਲੈਨਿੰਗ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਲੜਾਈ ਦੀ ਤੇ ਸਿਰਫ ਆਪਣੇ ਪਰਿਵਾਰਾਂ ਨੂੰ ਇੱਕ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੀ ਇਹਨਾਂ ਦੀ ਪਲੈਨ ਸੀਗੀ ਤੇ ਇਹ ਤਿੰਨਾਂ ਪਾਸਿਆਂ ਤੋਂ ਘਿਰ ਗਏ ਮਲੇਰੀਏ ਮਲੇਰਕੋਟਲੀਏ ਉਹਨਾਂ ਨੇ ਇੱਕ ਪਾਸੇ ਅਟੈਕ ਕਰਤਾ ਸਰਹੰਦ ਵਾਲਿਆਂ ਨੇ ਇੱਕ ਪਾਸੇ ਅਟੈਕ ਕਰਤਾ ਅਬਦਾਲੀ ਦੀ ਫੌਜ ਨੇ ਇੱਕ ਪਾਸੇ ਅਟੈਕ ਕਰ ਦਿੱਤਾ। ਲਗਭਗ 50,000 ਦੀ ਗਿਣਤੀ ਸਿੱਖਾਂ ਦੀ ਦੱਸੀ ਜਾਂਦੀ ਹੈ ਜਿਹੜੀ ਇਹ ਬਹੀਰ ਜਾ ਰਹੀ ਸੀ ਤੇ ਇਹਦੇ ਵਿੱਚ 11 ਮਿਸਲਾਂ ਦੇ ਮੁਖੀ ਨਾਲ ਚੱਲ ਰਹੇ ਸੀਗੇ ਤੇ ਲਗਭਗ 15,000 ਦੱਸੇ ਜਾ ਰਹੇ ਨੇ ਜਿਹੜੇ ਸਿੱਖ ਆਪਣੇ ਲੜਾਕੇ ਕਹਿ ਸਕਦੇ ਆ ਜਾਂ ਹਥਿਆਰਬੰਦ ਕਹਿ ਸਕਦੇ ਆ ਪਰ ਉਦਾਂ ਉਹਨਾਂ ਦੀ ਕੋਈ ਆਰਗੇਨਾਈਜ਼ਡ ਆਰਮੀ ਜਾਂ ਫਿਰ ਇੱਦਾਂ ਦੀ ਕੋਈ ਉਸ ਸਮੇਂ ਪਲੈਨਿੰਗ ਨਹੀਂ ਸੀਗੀ ਪਰ ਫਿਰ ਵੀ ਆਪਣੀ ਆਪਣੀ ਮਿਸਲ ਦੇ ਵਿੱਚ ਉਹ ਕਾਫੀ ਆਰਗੇਨਾਈਜ਼ ਸੀਗੇ। ਸੋ ਇੱਥੇ ਆ ਕੇ ਜੋ ਤਿੰਨਾਂ ਪਾਸਿਆਂ ਤੋਂ ਘਿਰ ਗਏ ਤੇ ਤਿੰਨਾਂ ਹੀ ਸਰਹੰਦ ਵਾਲਿਆਂ ਨੇ ਮਲੇਰੀਆ ਨੇ ਤੇ ਅਬਦਾਲੀ ਨੇ ਕਿਹਾ ਕਿ ਅੱਜ ਸਾਡੇ ਕੋਲ ਇੰਨਾ ਵਧੀਆ ਮੌਕਾ ਆ ਗਿਆ ਤੇ ਅਸੀਂ ਇਹ ਹੁਣ ਬਿਲਕੁਲ ਜਿਨ੍ਹਾਂ ਨੂੰ ਅਸੀਂ ਲੱਭ ਲੱਭ ਕੇ ਮਾਰਦੇ ਸੀਗੇ ਤੇ ਹੁਣ ਅਸੀਂ ਅੱਜ ਇੱਕੋ ਥਾਂ ਦੇ ਉੱਤੇ ਸਾਰੇ ਖਤਮ ਕਰਨੇ ਆ। ਸੋ ਇਹ ਹਮਲਾ ਹੋ ਗਿਆ, ਪਤਾ ਲੱਗ ਗਿਆ ਕਿ ਵੀ ਹਮਲਾ ਹੋ ਗਿਆ ਸਿੱਖਾਂ ਨੂੰ ਤੇ ਅਚਨਚੇਤ ਸਿੱਖਾਂ ਉੱਤੇ ਇਹ ਤਿੰਨੇ ਪਾਸਿਓਂ ਲੜਾਈ ਸ਼ੁਰੂ ਹੋ ਗਈ ਤੇ ਸਿੱਖਾਂ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਸ਼ੁਰੂ ਕੀਤਾ। ਫੋਰਮ ਦੇ ਵਿੱਚ ਆਏ ਬਹੀਰ ਨੂੰ ਆਪਣੇ ਪਰਿਵਾਰਾਂ ਨੂੰ ਉਹਨਾਂ ਨੇ ਜਿਵੇਂ ਕੁੱਕੜੀ ਬੱਚਿਆਂ ਨੂੰ ਆਪਣੇ ਖੰਭਾਂ ਥੱਲੇ ਸੰਭਾਲਦੀ ਆ ਆਏ ਵਿਚਾਲੇ ਲੈ ਲਿਆ ਤੇ ਘੇਰਾ ਬਣਾ ਲਿਆ ਤੇ ਘੇਰੇ ਦੇ ਵਿੱਚ ਸਿੱਖਾਂ ਨੇ ਇਹਨਾਂ ਤਿੰਨਾਂ ਪਾਸਿਆਂ ਤੋਂ ਫੌਜਾਂ ਦਾ ਸਾਹਮਣਾ ਕਰਨਾ ਸ਼ੁਰੂ ਕੀਤਾ ਤੇ ਆਪ ਜਿਹੜੀ ਬਰਨਾਲੇ ਵੱਲ ਉਹਨਾਂ ਨੇ ਚਾਲੇ ਪਾਈ ਰੱਖੇ। ਸੋ ਇਹ ਲੜਾਈ ਦੇ ਵਿੱਚ ਲਗਭਗ 15,000 ਤੋਂ ਲੈ ਕੇ 50,000 ਸਿੱਖਾਂ ਦਾ ਨੁਕਸਾਨ ਆ ਜਿਹੜਾ ਉਹ ਹੋਇਆ ਦੱਸਿਆ ਜਾ ਰਿਹਾ। ਕੋਈ ਕਹਿ ਰਿਹਾ ਵੀ ਟੋਟਲ 50,000 ਇੱਕ ਦਿਨ ਦੇ ਵਿੱਚ ਅਬਦਾਲੀ ਦੀ ਸਰਹੰਦ ਦੀ ਤੇ ਮਲੇਰੀਆ ਦੀ ਇਹਨਾਂ ਦੀ ਜਾਨੀ ਨੁਕਸਾਨ ਟੋਟਲ ਸਾਰਿਆਂ ਦਾ ਰਲ ਕੇ ਹੋਇਆ। ਕੋਈ ਇਸ ਨੂੰ ਇਕੱਲਾ ਸਿੱਖਾਂ ਦਾ ਨੁਕਸਾਨ ਕਹਿ ਰਿਹਾ ਵਾ ਇਹ ਅੰਕੜੇ ਨੇ ਜਿਹੜੇ ਬਹੁਤੇ ਸਪਸ਼ਟ ਨਹੀਂ ਹੈ ਪਰ ਇਹ ਇੱਕ ਵੱਡਾ ਨੁਕਸਾਨ ਉਸ ਸਮੇਂ ਸਿੱਖਾਂ ਦਾ ਇਸ ਦਿਨ 5 ਫਰਵਰੀ ਵਾਲੇ ਦਿਨ ਹੋਇਆ ਤੇ ਜੇ ਇਸਦੀ ਐਵਰੇਜ ਇਸ ਨੂੰ ਰਤਨ ਸਿੰਘ ਪੰਗੂ ਹੋਣਾ ਨੇ 30,000 ਲਿਖਿਆ ਕਿ 30,000 ਸਿੱਖ ਮਾਰੇ ਗਏ। ਉਦੋਂ ਟੋਟਲ ਇਹ ਸਾਰੇ ਇਲਾਕੇ ਦੇ ਵਿੱਚ 70-80,000 ਸਿੱਖਾਂ ਦੀ ਗਿਣਤੀ ਸੀਗੀ ਸਿਰਫ ਔਰ ਸਿਰਫ ਪੂਰੇ ਉੱਪਰਲੇ ਪੰਜਾਬ ਦੇ ਵਿੱਚ ਜਿਹੜੇ ਛੱਡ ਕੇ ਪੰਜਾਬ ਨੂੰ ਇੱਧਰ ਆ ਰਹੇ ਸੀਗੇ ਕਿ ਵੀ ਅਸੀਂ ਹੁਣ ਇੱਧਰ ਜਾ ਕੇ ਬਾਬਾ ਆਲਾ ਸਿੰਘ ਕੋਲੇ ਜਾ ਕੇ ਪਰਿਵਾਰ ਬਸਾਉਣੇ ਆ ਤੇ ਲਗਾਤਾਰ ਇਹ ਪੂਰਾ ਦਿਨ ਲੜਾਈ ਚੱਲੀ। ਕੁੱਪਾਂ ਤੋਂ ਪਿੰਡ ਕੁੱਪ ਤੋਂ ਸ਼ੁਰੂ ਹੋਈ ਲੜਾਈ ਚੱਲਦੀ ਚੱਲਦੀ ਕੁਤਬਾ ਬਾਹਮਣੀ ਆ ਉੱਥੇ ਵੀ ਕੁਤਬਾ ਬਾਹਮਣੀ ਵਾਲਿਆਂ ਨੇ ਇਹਨਾਂ ਦਾ ਵਿਰੋਧ ਕੀਤਾ ਤੇ ਇਹਨਾਂ ਨੂੰ ਆਪਣੇ ਪਿੰਡ ਨਹੀਂ ਬਣ ਦਿੱਤਾ ਤੇ ਫੇਰ ਅੱਗੇ ਗੇੜਾ ਪਿੰਡ ਆ ਗਿਆ, ਗੇੜਾ ਤੋਂ ਅੱਗੇ ਅਠੂਰ ਆ ਗਿਆ। ਇੱਕ ਖਿਦਰਾਣੇ ਦੀ ਢਾਬ ਮਸ਼ਹੂਰ ਆ ਤੇ ਦੂਜੀ ਇੱਥੇ ਦੀ ਇੱਕ ਢਾਬ ਮਸ਼ਹੂਰ ਆ। ਸੋ ਦੋ ਦਿਨ ਦੇ ਚੱਲੇ ਹੋਏ ਸਿੱਖਾਂ ਨੂੰ ਜਾ ਕੇ ਪਾਣੀ ਪੀਣਾ ਦੇ ਲਈ ਹਠੂਰ ਦੇ ਕੋਲ ਗੇੜਾ ਪਿੰਡ ਦੇ ਕੋਲ ਜਾ ਕੇ ਉੱਥੇ ਮੌਕਾ ਮਿਲਿਆ ਤੇ ਆਪਣੇ ਘੋੜਿਆਂ ਨੂੰ ਪਾਣੀ ਪਿਲਾਉਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਫੇਰ ਅੱਗੇ ਇਹ ਬਰਨਾਲੇ ਵੱਲ ਨਿਕਲੇ ਤੇ ਇੱਥੇ ਅਬਦਾਲੀ ਫੇਰ ਵੀ ਤਿੰਨਾਂ ਸੂਬਿਆਂ ਦੀ ਇਹ ਅਬਦਾਲੀ ਦੀ 2.5 ਲੱਖ ਦੀ ਫੌਜ, ਸਰਹੰਦ ਦੀ ਫੌਜ, ਮਲੇਰੀਏ ਦੀ ਫੌਜ, ਸਾਰਿਆਂ ਦੀ ਫੌਜ ਰਲ ਕੇ ਸਿੱਖਾਂ ਨੂੰ ਖਤਮ ਨਾ ਕਰ ਸਕੀ ਤੇ ਸਿੱਖ ਫੇਰ ਵੀ ਬਚ ਕੇ ਬਚਾਉਂਦੇ ਜਿਹੜੇ ਇਹਨਾਂ ਦੇ ਵੱਡੇ ਜਥੇਦਾਰ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਜੱਸਾ ਸਿੰਘ ਆਹਲੂਵਾਲੀਆ, ਚਰਚ ਸਿੰਘ ਸੁੱਖ ਚੱਕੀਆ, ਰਣਜੀਤ ਸਿੰਘ ਦਾ ਦਾਦਾ ਤੇ ਨਾਲ ਦੀ ਨਾਲ ਬਾਕੀ ਹੋਰ ਜਿਹੜੇ ਮਿਸਲਾਂ ਦੇ ਜਥੇਦਾਰ ਸੀਗੇ ਉਹ ਬਚਦੇ ਬਚਾਉਂਦੇ ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਨਿਕਲ ਗਏ, ਪਰ ਕੋਈ ਵੀ ਜਥੇਦਾਰ ਏਦਾਂ ਦਾ ਨਹੀਂ ਸੀ ਜਿਹਦੇ ਸਰੀਰ ਦੇ ਉੱਤੇ 5 ਤੋਂ ਘੱਟ ਫੱਟ ਹੋਣ। ਆਲੂਵਾਲੀ ਦੇ 22 ਫੱਟ ਲੱਗੇ ਸੀ, ਭਾਵ 22 ਤੀਰ ਬਰਸ਼ੇ ਤੇ ਕਿਰਪਾਨਾਂ ਦੇ ਫੱਟ ਲੱਗੇ ਹੋਏ ਸੀਗੇ ਜਦ ਤੱਕ ਉਹ ਬਰਨਾਲੇ ਪਹੁੰਚੇ। ਸੋ ਇਹ ਇੱਕ ਵੱਡਾ ਘੱਲੂਕਾਰਾ, ਜੇ ਅੱਜ ਅਸੀਂ ਅੱਜ ਦੀ ਲੜਾਈਆਂ ਦੇ ਨਾਲ ਕੰਪੇਅਰ ਕਰਦੇ ਹਾਂ, ਤੁਸੀਂ ਇਹ ਦੇਖ ਲਓ ਕਿ ਇੱਕ ਪਾਸੇ ਯੂਕਰੇਨ ਤੇ ਰੂਸ ਲੱਗਿਆ ਤੇ ਅੱਜ ਗੱਲਾਂ ਇਹ ਕਰਦੇ ਨੇ ਕਿ ਵੀ 4 ਸਾਲ ਹੋ ਗਏ ਤੇ 50,000 ਯੂਕਰੇਨੀਅਨ ਮਰ ਗਏ, ਜਾਂ ਫਿਰ ਗਾਜ਼ਾ ਦੇ ਵਿੱਚ ਲੜਾਈ ਲੱਗੀ ਹੈ ਇੰਨੇ ਚਿਰ ਦੀ, ਇੰਨੀ ਬੰਬਾਰੀ ਤੋਂ ਬਾਅਦ 50,000 ਫਲਸਤੀਨੀ ਮਰ ਗਏ। ਇੱਕ ਦਿਨ ਦੇ ਵਿੱਚ ਏਡਾ ਵੱਡਾ ਨੁਕਸਾਨ ਸਿੱਖ ਕੌਮ ਦਾ ਹੋਇਆ। ਜੇ ਆਪਾਂ ਗਿਣਤੀ ਦੀ ਗੱਲ ਕਰੀਏ ਗੁਰਪ੍ਰੀਤ, ਜੇ ਗਿਣਤੀ ਦੀ ਗੱਲ ਕਰੀਏ ਤਾਂ ਪੌਣੀ ਸਿੱਖ ਕਮਿਊਨਿਟੀ ਉਸ ਦਿਨ ਉਸ ਦਾ ਕਤਲ ਹੋਇਆ ਜਿਹਨੇ ਬਚੇ ਹੋਏ ਸੀਗੇ। ਸੋ ਬਚ ਕੇ ਫਿਰ ਉਹ ਗਏ ਤੇ ਅਬਦਾਲੀ ਵਾਪਸ ਮੁੜ ਗਿਆ, ਵਾਪਸ ਮੁੜ ਕੇ ਜਾ ਕੇ ਉਸਨੇ ਫਿਰ ਆਲਾ ਸਿੰਘ ਨੂੰ ਚਿੱਠੀ ਭੇਜੀ, ਉਹਨੂੰ ਸੱਦਿਆ। ਹੁਣ ਆਲਾ ਸਿੰਘ ਦਾ ਵੀ ਵੱਖਰਾ ਕੇਸ ਆ, ਪਹਿਲਾਂ ਤਾਂ ਆਲਾ ਸਿੰਘ ਨੂੰ ਉਹਨੇ ਆਪਣੀ ਈਨ ਮਨਾਉਣੀ ਚਾਹੀ ਕਿ ਉਹਨੂੰ 5 ਲੱਖ ਰੁਪਈਆ ਕਿਹਾ ਕਿ 5 ਲੱਖ ਦਾ ਨਜ਼ਰਾਨਾ ਭੇਂਟ ਕਰ ਤੇ ਈਨ ਮੰਨ, ਉਹਨੇ ਈਨ ਨੀ ਮੰਨੀ, ਆਪਣੇ ਕਤਲ ਕੇਸ ਨੀ ਕੀਤੇ। 1.5 ਲੱਖ ਰੁਪਈਆ ਉਸਨੂੰ ਹੋਰ ਭਰਨਾ ਪਿਆ, 6.5 ਲੱਖ ਰੁਪਈਆ ਉਸ ਸਮੇਂ ਉਹਨੇ ਅਬਦਾਲੀ ਨੂੰ ਦਿੱਤਾ ਤੇ ਆਪਣੇ ਕੇਸ ਆ ਜਿਹੜੇ ਉਹ ਸਾਫ਼ ਸੂਰਤ ਰੱਖੇ। ਤੇ ਉਸ ਤੋਂ ਬਾਅਦ ਫਿਰ ਉਹਨੇ ਆਲਾ ਸਿੰਘ ਨੂੰ ਕਿਹਾ ਵੀ ਮੇਰਾ ਸਿੱਖਾਂ ਨਾਲ ਸਮਝੌਤਾ ਕਰਾ ਦੇ ਤੇ ਮੈਂ ਇਹ ਕੌਮ ਨੂੰ ਜਿੱਤ ਨਹੀਂ ਸਕਦਾ ਗਾ। ਤੇ ਫਿਰ ਆਲਾ ਸਿੰਘ ਨੇ ਕਿਹਾ ਮੈਂ ਨੀ ਕਰਾ ਸਕਦਾ। ਆਲਾ ਸਿੰਘ ਨੇ ਇੱਕ ਨਾਨੂ ਸਿੰਘ ਗਰੇਵਾਲ, ਉਹਦਾ ਵਕੀਲ ਆ, ਉਹਦੇ ਹੱਥ ਸੁਨੇਹਾ ਭੇਜਿਆ ਸਿੱਖਾਂ ਨਾਲ ਮੇਰਾ ਸਲਾਹ ਕਰ ਲਓ। ਪਰ ਉਹਦਾ ਨਵਾਬ ਕਪੂਰ ਸਿੰਘ ਨੇ ਜਵਾਬ ਲਿਖਿਆ ਕਿ ਅਬਦਾਲੀ ਜਿਹੜਾ ਰਾਜ ਆ ਉਹ ਮੰਗ ਕੇ ਨੀ ਲਿਆ ਜਾਂਦਾ, ਤੇ ਜਿਹੜਾ ਭਿਖਾਰੀ ਹੁੰਦਾ ਮੰਗ ਕੇ ਲੈਂਦਾ ਚੀਜ਼ ਤੇ ਉਹ ਕਦੇ ਰਾਜ ਨੀ ਕਰ ਸਕਦਾ। ਸੋ ਅਸੀਂ ਤੇਰੇ ਤੋਂ ਇਹ ਰਾਜ ਨੀ ਲੈਣਾ, ਅਸੀਂ ਤੇਰੇ ਤੋਂ ਜਦੋਂ ਲੈਣਾ ਆਪਣੇ ਬਲਬੂਤੇ ਦੇ ਨਾਲ ਲੈਣਾ। ਅਬਦਾਲੀ ਬਹੁਤ ਦੁਖੀ, ਕਿਉਂਕਿ ਅਬਦਾਲੀ ਜਿਹੜਾ ਨਾ ਇਹ ਬਹੁਤ ਬਹਾਦਰ ਮੰਨਿਆ ਗਿਆ, ਔਰ ਇਸਨੇ ਇਰਾਨ ਦੀ ਸ਼ਾਹ ਦੀ ਮੌਤ ਤੋਂ ਬਾਅਦ ਪੂਰੇ ਉੱਥੇ ਕਬਜ਼ਾ ਕੀਤਾ ਤੇ ਜਦੋਂ ਇਹ ਭਾਰਤ ਆਇਆ ਸੀ ਜਿਹਨੂੰ ਸਭ ਤੋਂ ਵੱਧ ਇਹਨੂੰ ਖਿੱਚ ਆਈ ਨਾ, ਯੂਪੀ ਦੇ ਵਿੱਚ ਆ ਹੁਣ ਅਲੀਗੜ੍ਹ ਯੂਨੀਵਰਸਿਟੀ ਆ ਜਿੱਥੇ ਅਲੀਗੜ੍ਹ ਦਾ ਕਿਲ੍ਹਾ ਹੁੰਦਾ ਸੀ, ਉਹ ਤੇ ਮੰਨਿਆ ਹੋਇਆ ਕਿਲ੍ਹਾ ਸੀ ਕਿ 12 ਸਾਲ ਕੋਈ ਵੀ ਬਹਾਦਰ ਤੋਂ ਬਹਾਦਰ ਬੰਦਾ ਕਿਲ੍ਹੇ ਦਾ ਘੇਰਾ ਨੀ ਤੋੜ ਸਕਦਾ ਸੀਗਾ। ਸੋ ਅਬਦਾਲੀ ਨੇ ਉਹ 2 ਦਿਨਾਂ ਚ ਕਿਲ੍ਹੇ ਦਾ ਘੇਰਾ ਤੋੜ ਕੇ ਤੇ ਉੱਥੇ ਜਿੱਤ ਹਾਸਲ ਕਰਕੇ ਏਡਾ ਗਰੂਰ ਨਾਲ ਵਾਪਸ ਪਰਤ ਰਿਹਾ ਸੀਗਾ ਅਫਗਾਨਿਸਤਾਨ ਨੂੰ ਕਿ ਮੈਂ ਅੱਜ ਹਿੰਦੁਸਤਾਨੀਆਂ ਦੀਆਂ ਗੋਡੀਆਂ ਲਵਾ ਕੇ ਚੱਲਿਆ ਤੇ ਆਪਣੇ ਮੁਗਲਾਂ ਦੀਆਂ ਗੋਡੀਆਂ ਲਵਾ ਕੇ ਚੱਲਿਆ। ਪਰ ਰਾਹ ਦੇ ਵਿੱਚ ਸਿੱਖਾਂ ਨੇ ਘੇਰ ਕੇ ਫਿਰ ਉਹਦਾ ਸਮਾਨ ਲੁੱਟਿਆ ਸਾਰਾ ਤੇ ਸਾਰੀਆਂ ਔਰਤਾਂ ਜਿਹੜੀਆਂ ਲੈ ਕੇ ਚੱਲਿਆ ਸੀਗਾ ਉਹ ਛਡਾਈਆਂ ਸਾਰੀਆਂ ਉਸਨੇ ਅਬਦਾਲੀ ਕੋਲੋਂ। ਸੋ ਏਡੇ ਗਰੂਰ ਨਾਲ ਜਾਂਦੇ ਨੂੰ ਏਡੀ ਸੱਟ ਲੱਗੀ ਕਿ ਵੀ ਮੈਂ ਸਿੱਖਾਂ ਨੂੰ ਖਤਮ ਕਰਨਾ ਤੇ ਉਸ ਦਾ ਬਦਲਾ ਲੈਣ ਦੇ ਲਈ ਉਹਨੇ ਇਹ ਕਾਂਡ ਆ ਜਿਹੜਾ ਕੀਤਾ ਕਿ ਇਹਨੇ ਸਿੱਖਾਂ ਦਾ ਕਤਲੇਆਮ ਕੀਤਾ। ਸੋ ਇਸ ਘੱਲੂਕਾਰੇ ਨੂੰ ਅੱਜ ਸਿੱਖ ਯਾਦ ਕਰਦੇ ਨੇ, ਪਹਿਲਾਂ ਛੋਟਾ ਘੱਲੂਕਾਰਾ ਹੁਣ ਵੱਡਾ ਘੱਲੂਕਾਰਾ। ਤੇ ਗੱਲ ਇਹ ਹੈ ਕਿ ਇੱਕ ਮੈਂ ਹੋਰ ਗੱਲ ਇੱਥੇ ਕਹਿ ਦਵਾਂ ਕਿ ਮਰਹੱਟਿਆਂ ਨਾਲ ਲੜਨ ਤੋਂ ਬਾਅਦ ਮਰਹੱਟਿਆਂ ਨੇ 11 ਸਾਲ ਦਿੱਲੀ ਵੱਲ ਮੂੰਹ ਨਹੀਂ ਕੀਤਾ ਤੇ ਨਾ ਮੁਗਲਾਂ ਵੱਲ ਤੇ ਨਾ ਪਠਾਣਾ ਵੱਲ ਲੜਨ ਦੀ ਗੱਲ ਕੀਤੀ। ਪਰ ਅਬਦਾਲੀ ਨੂੰ ਵੀ ਇਹੀ ਸੀਗਾ ਕਿ ਹੁਣ ਸਿੱਖ ਦਬ ਗਏ ਨੇ, ਹੁਣ ਡਰ ਗਏ ਨੇ, ਭੱਜ ਗਏ ਨੇ। ਪਰ ਸਿੱਖਾਂ ਦੇ ਨਾਲ ਫਰਵਰੀ ਦੇ ਵਿੱਚ ਇਹ ਕੁਛ ਹੋਇਆ ਤੇ ਜਾ ਕੇ ਅਪ੍ਰੈਲ ਦੇ ਵਿੱਚ ਉਹਨਾਂ ਨੇ ਪਹਿਲਾਂ ਮਲੇਰੀਆ ਦੀਆਂ ਨੱਕ ਨਾਲ ਲਕੀਰਾਂ ਕਢਾਈਆਂ, ਜਾਨ ਉਹਦੀ ਬਖਸ਼ੀ ਕੀਤੀ, ਇਸ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਵੇਲੇ ਉਹਨੇ ਕਿਸੇ ਨਾ ਕਿਸੇ ਸਮੇਂ ਹਾ ਦਾ ਨਾਰਾ ਮਾਰਿਆ ਸੀਗਾ ਤੇ ਨੱਕ ਨਾਲ ਲਕੀਰਾਂ ਕਢਾ ਕੇ ਕਿ ਤੁਸੀਂ ਸਾਡੇ ਨਾਲ ਜੋ ਕੀਤਾ ਚੰਗਾ ਨਹੀਂ ਕੀਤਾ, ਮਲੇਰੀਆ ਦਾ ਕਬਜ਼ਾ ਕੀਤਾ। ਮਲੇਰੀਆ ਤੋਂ ਬਾਅਦ ਫਿਰ ਸਿੱਧਾ ਸਰਹੰਦ ਦਾ ਮਲੀਆਮੇਟ ਕੀਤਾ ਅਪ੍ਰੈਲ ਦੇ ਵਿੱਚ, ਫਿਰ ਲਾਹੌਰ ਦੇ ਵਿੱਚ ਜਾ ਕੇ ਤੇ ਉੱਥੇ ਉਸ ਦੇ ਉੱਤੇ ਕਬਜ਼ਾ ਕੀਤਾ। ਸੋ ਫਰਵਰੀ ਦੇ ਵਿੱਚ ਏਡਾ ਵੱਡਾ ਨੁਕਸਾਨ ਕਰਾ ਕੇ ਅਪ੍ਰੈਲ ਦੇ ਵਿੱਚ ਫਿਰ ਉਹਨਾਂ ਨੇ ਜਾ ਕੇ ਅਬਦਾਲੀ ਨੂੰ ਇਹ ਦੱਸ ਦਿੱਤਾ ਕਿ ਭਾਈ ਨਹੀਂ। ਫਿਰ ਉਸ ਤੋਂ ਬਾਅਦ ਜਿਹੜਾ ਅਬਦਾਲੀ ਆ ਉਹ ਅਟੈਕ ਕਰਦਾ ਦਰਬਾਰ ਸਾਹਿਬ ਦੇ ਉੱਤੇ, ਬਿਲਡਿੰਗ ਢਾਉਂਦਾ ਤੇ ਫਿਰ ਉਸ ਤੇ 7 ਵੱਜਦੀ ਆ, ਮੁੜ ਕੇ ਫਿਰ ਉਹ ਵਾਪਸ ਨਹੀਂ ਆਉਂਦਾ ਗਾ। ਸੋ ਅਗਲਾ ਇਤਿਹਾਸ ਹੈ, ਪਰ ਇਹ 5 ਫਰਵਰੀ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਹੈ। ਸੋ ਅਸੀਂ ਇਸ ਮੌਕੇ ਜੋ ਵੀ ਇਸ ਲੜਾਈ ਦੇ ਵਿੱਚ ਮਾਰੇ ਗਏ ਸ਼ਹੀਦ ਹੋਏ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਆ ਜਿਹੜੇ ਉਹ ਅਰਪਿਤ ਕਰਦੇ ਹਾਂ। ਜਿਹੜੇ ਤੁਸੀਂ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 9 ਤੋਂ ਲੈ ਕੇ 10 ਵਜੇ ਤੱਕ 1 ਘੰਟਾ ਅਸੀਂ ਇਹ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੈਰੋ ਸਾਹਿਬ ਤੇ ਫਿਰ ਗੋਪੀ ਸਾਹਿਬ ਹੁਣੇ ਵੀ ਸਾਡੇ ਨਾਲ ਜੁੜੇ ਰਹਿਣਗੇ।
Are you a passionate and driven individual looking for a rewarding career in real estate? Join our dynamic team at Landmark Real Estate Center, where opportunity meets growth. As a leading brokerage in the area, we offer unparalleled training, competitive commissions, and a supportive work environment. Whether you're an experienced agent or just starting out, we provide the tools you need to succeed. Take the next steps in your career today. To join, call 416-970-5005 and ask for our no monthly fee packages. And visit landmarkre.ca.
Hello, baby, Mubarka. Sadi sari family da immigration visa aa gaya. Next week sadi flight hai.
Oh, putra ha tere babbe nu da chaa hi chad gaya. Kehndi hai airport te tu aap laan aayi.
Diljit, visa aa gaya. Dil karda palak chapakda tere kol pahunch jaawa.
आखिरकार आईसीसी इमीग्रेशन की बदौलत मेरा कनाडा च पढ़ने का सपना सच हो ही गया।
इन्हां सब खुशियां ते खेड़ियां दा राज आईसीसी इमीग्रेशन। इमीग्रेशन संबंधी हर तरह की सर्विसेज ले कांटेक्ट आईसीसी इमीग्रेशन 905-461-2424 905-461-2424।
ਜਿਹੜੇ ਪ੍ਰਮੁੱਖ ਖਬਰਸਾਰ ਦੇ ਨਾਲ ਜ਼ਹਿਰ ਸਾਹਿਬ ਵੀ ਨਾਲ ਸਾਡੇ ਨਾਲ ਹੋਰ ਤੇ ਨੇ ਤੇ ਕਾਲਰ ਨੇ ਸਾਡੇ ਨਾਲ ਪਹਿਲਾਂ ਦੀ ਗੱਲ ਸੁਣ ਲਈ ਹੈ ਤੇ ਫਿਰ ਗੁਰਪ੍ਰੀਤ ਤੇ ਫਿਰ ਜ਼ਹਿਰ ਸਾਹਿਬ ਦੀ ਗੱਲ ਸੁਣਾਂਗੇ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਸਰ ਜੀ ਮੈਂ ਜਰੋ ਸਾਹਿਬ ਨੂੰ ਪੁੱਛਣਾ ਕਿਊਬਾ ਵਿੱਚ ਕੀ ਕੋਈ ਪ੍ਰੋਬਲਮ ਚੱਲ ਰਹੀ ਆ? ਆਪਣੀ ਗੌਰਮੈਂਟ ਨੇ ਇੱਥੇ ਟਰੈਵਲਿੰਗ ਐਡਵਾਈਜ਼ਰੀ ਜਾਰੀ ਕੀਤੀ, ਸਾਡੇ ਕੁਛ ਅਜੀਜ਼ ਦੋਸਤ ਉੱਥੇ ਗਏ, ਉਹਨਾਂ ਨੂੰ ਆਪਾਂ ਇਨਫਾਰਮ ਕਰ ਦਾਂਗੇ, ਪਲੀਜ਼ ਪੁੱਛੋ ਮੇਰੇ ਕੋਲ। ਥੈਂਕ ਯੂ ਵੈਰੀ ਮਚ ਸਰ।
ਆਲਰਾਈਟ ਸਰ, ਗੁਰਪ੍ਰੀਤ ਜੀ ਆਇਆਂ ਨੂੰ
ਧੰਨਵਾਦ। ਜਗਦੀਸ਼ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਸਿੱਖ ਇਤਿਹਾਸ, ਵੈਸੇ ਤਾਂ ਆਪਣਾ ਜਿਹੜਾ ਸਿੱਖ ਇਤਿਹਾਸ ਹੈ ਉਹ ਕੁਰਬਾਨੀਆਂ ਦੇ ਨਾਲ ਭਰਿਆ ਹੀ ਪਿਆ, ਔਰ ਤੁਸੀਂ ਇਸ ਇਤਿਹਾਸ ਦੇ ਕੁਝ ਵਰਕੇ ਫਰੋਲੇ ਨੇ, ਔਰ ਬੜੇ ਵਧੀਆ ਤਰੀਕੇ ਨਾਲ ਤੁਹਾਡਾ ਅੰਦਾਜ਼ੇ ਪਿਆ ਮੈਂ ਹਰ ਵਾਰੀ ਤੁਹਾਨੂੰ ਕਹਿੰਦਾ ਬਹੁਤ ਵਧੀਆ। ਸੋ ਉਸ ਨੂੰ ਤੁਸੀਂ ਪੇਸ਼ਕਾਰੀ ਬੜੀ ਵਧੀਆ ਢੰਗ ਦੇ ਨਾਲ ਕੀਤੀ ਹੈ, ਤੇ ਮੈਂ ਵੀ ਇੱਕ ਅਨਨੋਨ ਕਵੀ ਦੀ ਜਿਹੜੀ ਹੈ ਜੀ ਉਹ ਕਵਿਤਾ ਇਹ ਤੇ ਚਾਰ ਲਾਈਨਾਂ ਪੜ੍ਹੀਆਂ ਸੀ। ਕਹਿੰਦੇ ਖੂਨ ਨਾਲ ਲਿਖੀ ਗਈ ਕੌਮ ਦੀ ਤਕਦੀਰ, ਖੂਨ ਨਾਲ ਲਿਖੀ ਗਈ ਕੌਮ ਦੀ ਤਕਦੀਰ, ਵੱਡੇ ਕੱਲੂ ਘਾਰੇ ਨੇ ਦਿਖਾਈ ਸਬਰ ਦੀ ਤਸਵੀਰ, ਲੱਖਾਂ ਜਾਨਾਂ ਗਈਆਂ ਪਰ ਝੁਕੀ ਨਾ ਤਲਵਾਰ, ਸਿੱਖੀ ਰਹੀ ਅਟਲ ਬਣੀ ਇਤਿਹਾਸ ਦੀ ਲਲਕਾਰ। ਸੋ ਤੁਸੀਂ ਲਲਕਾਰ ਦੀ ਗੱਲ ਕੀਤੀ ਹੈ ਕਿ ਫਰਵਰੀ ਦੇ ਵਿੱਚ ਕੀ ਹੁੰਦਾ ਤੇ ਕਿਸ ਤਰ੍ਹਾਂ ਅਪ੍ਰੈਲ ਦੇ ਵਿੱਚ ਬਦਲਾ ਲਿਆ ਜਾਂਦਾ ਹੈ। ਸੋ ਜਿੰਨਾ ਆਪਾਂ ਇਸ ਸਿੱਖ ਇਤਿਹਾਸ ਨੂੰ ਪੜਾਂਗੇ, ਵੱਡੀ ਤੋਂ ਵੱਡੀ ਕੁਰਬਾਨੀ ਤੋਂ ਬਾਅਦ ਕਿਸ ਤਰ੍ਹਾਂ ਇਹ ਉੱਠੇ ਨੇ, ਉਹ ਜਦੋਂ ਪੜ੍ਹਦੇ ਆ ਜਗਦੀਸ਼ ਜੀ ਰੋਂਗਟੇ ਖੜੇ ਹੋ ਜਾਂਦੇ ਨੇ। ਸੋ ਥੈਂਕ ਯੂ ਵੈਰੀ ਮਚ ਫਾਰ ਰਿਮਾਈਂਡਿੰਗ ਅਸ ਤੇ ਬ੍ਰਿੰਗਿੰਗ ਦਿਸ ਫਾਰਵਰਡ।
ਧੰਨਵਾਦ ਜੀ। ਤੇ ਆਓ ਜੈਨ ਸਾਹਿਬ ਜੀ ਆਇਆਂ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਤਾਂ ਪੁਰਵਾ ਸਾਹਿਬ ਤੋਂ ਪੁੱਛਣਾ, ਪੁਰਵਾ ਸਾਹਿਬ ਇੱਕ ਯੰਗ ਪਲੇਅਰ ਹੈ, ਉਹ ਹਾਕੀ ਦਾ, ਤੇ ਉਸਨੇ ਕਿਹਾ ਜਾਂਦਾ ਕਿ ਫਸਟ ਓਵਰਹਾਲ ਉਸਨੂੰ ਚੁਣਨਾ ਸੀ, ਮਕੈਨਾ ਸੁਪਰ ਸਟਾਰ 18 ਸਾਲ ਦਾ। ਉਹਨੇ ਜੋ ਇੱਕ ਕਿਸੇ ਦਾ ਜਵਾੜਾ ਤੋੜਿਆ, ਉਹਦੇ ਤੇ ਕਾਫੀ ਸੀਰੀਅਸ ਅਮੈਰੀਕਨ ਹੈ ਉਹ, ਤੇ ਉਹ ਕੋਈ ਅੱਛੀ ਗੱਲ ਨਹੀਂ ਹੈ ਕਿਉਂਕਿ ਯੂਥ ਹੈ, ਉਸਨੇ ਐਡੀ ਵੱਡੀ ਗਲਤੀ ਕੀਤੀ, ਆਪਣਾ ਫਿਊਚਰ ਕੈਰੀਅਰ ਔਰ ਆਉਣ ਵਾਲਾ ਸੁਪਰ ਸਟਾਰ ਕਿਹਨੂੰ ਕਹਿ ਸਕਦੇ ਤੁਸੀਂ, ਉਹਨੇ ਆਪਣਾ ਨਾਂ ਇਸ ਤਰ੍ਹਾਂ ਰੋਸ਼ਨ ਕਰਨਾ ਸੀ, ਉਹ ਬੜੀ ਅਫਸੋਸ ਦੀ ਗੱਲ ਹੈ। ਤੁਸੀਂ ਉਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ?
ਪਰ ਇਹ ਤੁਸੀਂ ਬਿਲਕੁਲ ਦਰੁਸਤ ਕਿਹਾ ਕਿ ਟੌਪ 3 ਪਿਕਸ ਦੇ ਵਿੱਚ ਸੀਗਾ ਨਾਮ ਉਹਨਾਂ ਦਾ, ਤੇ ਜਦੋਂ ਯੂਥ ਹੁੰਦੇ ਹੋ, ਜਦੋਂ ਤੁਸੀਂ ਯੰਗ ਹੁੰਦੇ ਹੋ ਤਾਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ, ਇਟਸ ਬੈਟਰ ਹੀ ਵਿਲ ਲਰਨ ਕੁਇਕਲੀ ਆਊਟ ਆਫ ਇਟ। ਪਰ ਜਦੋਂ ਤੁਸੀਂ ਹਾਕੀ ਦੇ ਮੈਦਾਨ ਵਿੱਚ ਖੇਡ ਰਹੇ ਹੁੰਦੇ ਹੋ ਜਾਂ ਐਜ਼ ਅ ਮੈਟਰ ਆਫ ਫੈਕਟ ਕਿਸੇ ਵੀ ਗਰਾਊਂਡ ਦੇ ਵਿੱਚ ਖੇਡ ਰਹੇ ਹੁੰਦੇ ਹੋ, ਤਾਂ ਉੱਥੇ ਤੁਹਾਡੇ ਤੋਂ ਅਕਸਰ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ, ਖਾਸ ਕਰਕੇ ਹਾਕੀ ਦੇ ਵਿੱਚ, ਕਿਉਂਕਿ ਇੱਥੇ ਤਾਂ ਕਈ ਲੋਕ ਇਹੀ ਦੇਖਣ ਜਾਂਦੇ ਨੇ ਵੀ ਕਿਹੜਾ ਕਿਹਨੂੰ ਕੁੱਟਦਾ। ਸੋ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਫਿਊਚਰ ਚ ਵੀ ਹੁੰਦੀਆਂ ਰਹਿਣਗੀਆਂ, ਪਰ ਗਲਤ ਹੈ ਜੀ।
ਉਹ ਪੁਰਵਾ ਸਾਹਿਬ ਮੈਂ ਸੁਣਿਆ ਕਿ ਉਹਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਉਸ ਨੂੰ ਮਰਡਰ ਦੇ 3rd ਡਿਗਰੀ ਦੇ ਉੱਤੇ ਉਹਨੂੰ ਚਾਰਜ ਕੀਤਾ ਹੈ। ਐਨੀਵੇ ਹੁਣ ਮੈਂ ਪੋਲਿਟਿਕਸ ਦੇ ਵਿੱਚ ਆਉਣਾ ਹੈ। ਪਹਿਲਾਂ ਤੇ ਇਹ ਹੈ ਕਿ ਗਰੇਵਾਲ ਸਾਹਿਬ ਕਿਹੜੇ ਪੁਲਿਸ ਦੇ ਕੁਛ ਬੰਦੇ ਫੜੇ ਆ, ਅਸੀਂ ਆਪ ਕਹਿੰਦੇ ਆ ਜੀ ਕੈਨੇਡਾ ਸਭ ਕੁਛ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਟਾਈਮ ਟੂ ਟਾਈਮ 7-8 ਸਾਲਾਂ ਦੇ ਬਾਅਦ ਕੋਈ ਨਾ ਕੋਈ ਵੱਡਾ ਸਕੈਂਡਲ ਪੁਲਿਸ ਚ ਨਿਕਲਦਾ ਹੈ। ਮੈਨੂੰ ਪਤਾ, ਮੈਂ ਵੱਡਾ ਇੱਕ ਸਕੈਂਡਲ ਦੇਖਿਆ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਸਟਾਫ ਸਰਜੰਟ ਸੀ, ਉਹ ਹੁਣ ਤਾਂ ਉਹਦੀ ਡੈਥ ਹੋ ਗਈ ਹੋਣੀ ਹੈ। ਉਹਦੀ ਇੱਕ ਕਾਰ ਡੀਲਰਸ਼ਿਪ ਸੀਗੀ ਡੈਨਫੋਰਡ ਚ, 2 ਕਾਰ ਡੀਲਰਸ਼ਿਪ ਉਸਨੇ ਲਈਆਂ ਸੀਗੀਆਂ ਹੈਮਿਲਟਨ ਚ, ਤੇ ਉਹ ਦੇਖ ਲਓ ਕਿ ਉਹਦੇ ਕੋਲ ਪੈਸਾ ਕਿੱਥੋਂ ਆਇਆ, ਉਹਨੇ ਜੋਬ ਛੱਡ ਦਿੱਤੀ ਸੀ ਔਰ ਉਸ ਨੂੰ ਉਹ ਡਰੱਗ ਦੇ ਵਿੱਚ ਸੀਗਾ ਇਨਵਾਲਵ, ਡਰੱਗੀਆਂ ਦੇ ਨਾਲ ਔਰ ਮਾਫੀਆ ਦੇ ਨਾਲ, ਤੇ ਉਸ ਨੂੰ 7 ਸਾਲ ਦੀ ਸਿਰਫ ਕੈਦ ਹੋਈ ਸੀ ਤੇ ਬਣਾਇਆ ਸੀ ਉਸ ਟਾਈਮ ਦੇ ਉੱਤੇ ਇਹਨੇ $1 million ਤੇ ਹੋਰ ਓਪੀਪੀ ਦਾ ਸਾਰਜੈਂਟ ਸੀਗਾ, ਉਹਦੀ ਵਾਈਫ ਨੂੰ ਕਦੇ ਪਤਾ ਚੱਲਿਆ ਤੇ ਉਹ ਬਲੈਕ ਬਿਲਡਿੰਗ ਚ ਰਹਿੰਦਾ ਸੀਗਾ, ਕਾਫੀ ਵੱਡਾ ਸਕੈਂਡਲ, ਉਹ ਵੀ ਡਰੱਗ ਦੇ ਵਿੱਚ ਸੀ, ਉਹਦੇ ਚ ਨਾਲ ਇੰਡੀਅਨ ਇਨਵਾਲਵ ਸੀ, ਉਹ ਗਰੋਸਰੀ ਦਾ ਕੰਮ ਕਰਦੇ ਸੀਗੇ, ਗੁਜਰਾਤੀ ਸੀ, ਇਹਨਾਂ ਮੈਂ ਨਾਂ ਨੀ ਲੈਣਾ ਚਾਹੁੰਦਾ, ਤੇ ਉਹਦੇ ਚ ਵੀ ਉਹ ਇਨਵਾਲਵ ਸੀ, ਉਹਦੀ ਕਿਲੇ ਵਾਈਫ ਨੂੰ ਪਤਾ ਚੱਲਿਆ ਤੇ ਉਹ ਕਹਿੰਦੀ ਕਿ ਨਹੀਂ ਤੂੰ ਗਲਤ ਕੰਮ ਕਰਦਾ, ਉਹਨੇ ਆਪਣੀ ਵਾਈਫ ਨੂੰ 12ਵੀਂ ਮੰਜ਼ਿਲ ਤੋਂ ਧੱਕਾ ਦੇ ਕੇ ਮਾਰ ਦਿੱਤਾ ਸੀ ਤੇ ਉਸ ਨੂੰ 15 ਸਾਲ ਦੀ ਕੈਦ ਹੋਈ ਸੀ। ਤੁਸੀਂ ਹਿਸਾਬ ਲਾ ਲਓ, ਹੋਰ ਕਈ ਕਿੱਸੇ ਹੈਗੇ ਆ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਸਾਰੀਆਂ ਪੁਲਿਸ ਚ USA ਚ ਵੀ ਹੈ, UK ਚ ਵੀ ਹੈ, ਹੁਣ ਕਿੰਨੀ ਬਾਰਡਰ ਸਿਕਿਉਰਿਟੀ ਕਿਹੜੇ ਆਫਿਸਰ ਹੈ USA ਦੇ, ਉਹ ਕੋਲੰਬੀਆ ਤੇ ਵੈਨਜ਼ੂਏਲਾ ਪੈਨਮਾ ਔਰ ਉਥੋਂ ਕਿੰਨੇ ਡਰੱਗ ਆਂਦੇ, ਉਹਨਾਂ ਚ ਇਨਵਾਲਵ ਨਹੀਂ ਹੈ। ਇਹ ਤੋਂ ਇਹ ਸਾਬਤ ਹੁੰਦਾ ਕਿ ਕਿਹੜੇ ਵੱਡੇ ਅਫਸਰ ਹੈ ਜਾਂ ਬਿਊਰੋਕ੍ਰੈਟ ਹੈ ਉਹ ਖੁਦ ਵੀ ਇਨਵਾਲਵ ਹੈ ਗਿਆ, ਇਸ ਕਰਕੇ ਉਹ ਸੀਰੀਅਸ ਐਕਸ਼ਨ ਨਹੀਂ ਲੈਂਦੇ। ਇੰਡੀਆ ਪਾਕਿਸਤਾਨ ਚ ਤਾਂ ਅਫਗਾਨਿਸਤਾਨ ਚ ਕਿਤੇ ਹੋਰ ਵੀ ਟਰਕੀਆ ਇਰਾਨ ਹੈ ਹੋਰ ਕਦੇ ਕੰਟਰੀਆਂ ਚ ਇਹਨਾਂ ਚ ਤਾਂ ਈਵਨ ਹਾਂਗਕਾਂਗ ਚ ਵੀ ਹੈ, ਉਹਨੂੰ ਕਹਿੰਦੇ ਸੀਗੇ ਪੁਰਾਣੇ ਜ਼ਮਾਨੇ ਹਾਂਗਕਾਂਗ ਕੁਨੈਕਸ਼ਨ, ਔਰ ਇਹ ਚੱਲਦਾ ਹੀ ਹੈ ਦੁਨੀਆਂ ਚ, ਇੱਕ ਨਵਾਂ ਨਹੀਂ ਹੈ ਤੇ ਕੈਨੇਡਾ ਕੋਈ ਪਿੱਛੇ ਨਹੀਂ ਹੈ, ਕੈਨੇਡਾ ਚ ਵੀ ਇੰਨੀ ਨਾ ਦੇਖੀ ਅਸੀਂ ਕਿ ਇੱਥੇ ਸਭ ਕੁਛ ਰੋਜ਼ੀ ਰੋਜ਼ੀ ਹੈ, ਕੋਈ ਰੋਜ਼ੀ ਰੋਜ਼ੀ ਨਹੀਂ, ਇੱਥੇ ਵੀ ਕੁਛ ਨਾ ਕੁਛ ਛੁਪੇ ਹੀ ਰਹਿੰਦੇ ਆ। ਇਹ ਮੈਂ ਤੁਹਾਨੂੰ ਸ਼ੇਅਰ ਕਰਨਾ। ਬਾਕੀ ਪੋਲੀਟਿਕਸ ਦੇ ਵਿੱਚ ਸਾਡੇ ਕੋਲ ਕਿੰਨੇ ਕੁ ਮਿੰਟ ਆ
ਆਪਾਂ, ਕਿਉਂਕਿ ਮੈਂ ਥੋੜੀ ਜਿਹੀ ਹੋਰ ਲੋਕਲ ਗੱਲਾਂ ਕਾਫੀ ਕਰਨ ਵਾਲੀਆਂ। ਜੈਲ ਸਾਹਿਬ ਤੁਸੀਂ ਕੁਇਕ ਆਪਣੇ ਜਿਹੜੀ ਟਾਪ ਆਫ ਦਾ ਹੈਡ 1-2 ਮਿੰਟ ਦੇ ਵਿੱਚ ਖਤਮ ਕਰ ਦਿਓ ਗੱਲ ਨੂੰ ਪਲੀਜ਼।
ਇਹ ਤਾਂ ਖਤਮ ਹੈ ਪਰ ਮੈਂ ਇਰਾਨ ਦੀ ਕਿਹੜੀ ਹੈ ਨਾ ਡਿਵੈਲਪਮੈਂਟ ਹੈ ਉਹ ਥੋੜੀ ਜਿਹੀ ਸ਼ੇਅਰ ਕਰਨਾ ਚਾਹੁੰਦਾ।
ਜੀ ਜੀ,
ਉਹ ਇਹ ਹੈ ਕਿ ਦੇਖੋ ਇਰਾਨ ਨੇ ਆਪਣੀ ਹੈ ਨਾ ਕਿੰਨੇ ਵੀ ਆਰਮ ਜਿਹੜੇ ਉਹਦੇ ਕੋਲ ਖਜ਼ਾਨਾ ਹੈ ਉਹਦੇ ਚ ਕਾਫੀ ਉਸਨੇ ਇਨਵੈਸਟਮੈਂਟ ਕੀਤੀ ਹੈ, ਇਹ ਚ ਕੋਈ ਦੋ ਰਾਏ ਨਹੀਂ। ਮੈਂ ਪਰਸੋਂ ਸੁਣ ਕੇ ਹੈਰਾਨ ਰਹਿ ਗਿਆ ਸੀਗਾ, ਉਹਨੇ ਰਸ਼ੀਆ ਕੋਲੋਂ ਇੱਕ ਕਾਫੀ ਵੱਡਾ ਬੇੜਾ ਲਿਆ 42,000 ਟਨ ਦਾ ਵੱਡਾ, ਉਹਦੇ ਵਿਚ ਕੀ ਹੈ, ਉਹ ਸਰੇਆਮ ਹੈ, ਕੋਈ ਉਹਦੇ ਕੋਲ ਏਅਰਕ੍ਰਾਫਟ ਨਹੀਂ ਹੈ, ਉਹਦੇ ਚ ਮੋਰ ਦੈਨ 1100 ਕੀਤੇ ਡਰੋਨ ਹੈ ਔਰ 6 ਵੱਡੀਆਂ ਗਨ ਹੈਗੀਆਂ ਔਰ ਕੋਈ 2200 ਦੇ ਲਗਭਗ ਉਹਦੀ ਪਾਵਰ ਹੈ, ਔਰ ਇਹ ਦੇਖ ਲਓ ਕਿ ਕਿਹੜਾ USA ਦਾ ਸਭ ਤੋਂ ਵੱਡਾ ਏਅਰ ਕੈਰੀਅਰ ਹੈ ਫਰੈਂਕਲਿਨ ਰੋਜ਼ਵੈਲਟ ਫਰੈਂਕਲਿਨ, ਉਹ ਹੈਗਾ ਉਥੇ ਖੜਾ ਤੇ ਉਹਦੇ ਮੁਕਾਬਲੇ ਵਾਸਤੇ ਉਹਦੇ ਕਾਫੀ ਹੈ। ਇਸੇ ਕਰਕੇ ਹੁਣ ਡੋਨਲਡ ਟਰੰਪ ਨੂੰ ਫਿਕਰ ਪਈ ਹੈ ਕਿ ਅਗਰ ਇਹ ਲੜਾਈ ਹੋਈ ਤੇ ਉਹਦਾ ਕਾਫੀ ਵੱਡਾ ਨੁਕਸਾਨ ਹੋ ਸਕਦਾ, ਬਾਕੀ ਦੂਜੇ ਕੰਟਰੀਆਂ ਦਾ ਵੀ ਕਾਫੀ ਪਰੇਸ਼ਾਨ ਤੇ ਇਹਨਾਂ ਦੀ ਕਿਹੜੀ ਗੱਲਬਾਤ ਅਮਾਨ ਚ ਉਥੇ ਹੋ ਰਹੀ ਹੈ, ਉਹਦੇ ਵਿਚ 2-3 ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਕਿ ਇਰਾਨ ਨੇ ਆਪਣਾ ਕਿਹੜਾ ਮਿਸਲ ਦਾ ਪ੍ਰੋਗਰਾਮ ਹੈ ਉਹ ਤਾਂ ਕਰਨਾ ਨੀ, ਨਿਊਕਲੀਅਰ ਦਾ ਉਹ ਕਿਹੜਾ ਹੈਗਾ ਉਹਦੇ ਕੋਲ 450 ਕਿਲੋ ਦਾ ਲਗਭਗ ਯੂਰੇਨੀਅਮ ਹੈ, ਰਿਚ ਯੂਰੇਨੀਅਮ ਕਿਤੋਂ ਆਰਮ ਬਣਦੇ ਹੈ, ਔਰ ਬਾਕੀ ਉਸਨੇ NTP ਤੇ ਸਾਈਨ ਕੀਤੇ ਹੈ, AI ਤੇ ਸਾਈਨ ਕੀਤੇ, ਉਹ ਖੁਦ ਮੈਂਬਰ ਹੈ ਉਸਤੇ ਵੀ ਸਾਈਨ ਹੈ, ਉਹ ਆਰਮ ਤਾਂ ਬਣਾ ਹੀ ਨਹੀਂ ਸਕਦਾ, ਜੇ ਉਹ ਬਣਾਏਗਾ ਕਿਸੇ ਤਰੀਕੇ ਨਾਲ ਉਹ ਸਿਰਫ ਗੁੱਸੇ ਚ ਆ ਕੇ ਬਣਾਏਗਾ, ਉਹਦੇ ਆਫੀਸ਼ਲ ਇਹੀ ਕਹਿ ਰਿਹਾ ਕਿ ਅਸੀਂ ਕਦੀ ਵੀ ਨਹੀਂ ਕੀਤੇ। ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਬਰਾਕ ਓਬਾਮਾ ਦੇ ਟਾਈਮ ਦੇ ਉੱਤੇ ਡੀਲ ਹੋ ਗਈ ਸੀਗੀ ਇਰਾਨ ਦੀ, ਆਣ ਕੇ ਜੋ ਬਾਈਡਨ ਨੇ ਉਸ ਨੂੰ ਫਲੇਅਰ ਅਪ ਕੀਤਾ, ਉਹਦੇ ਬਾਅਦ ਇਸ ਨੇ
ਮੈਨੇਜਮੈਂਟ
ਵਾਰਨਿੰਗ ਉਹਦਾ ਕੀ ਨਾਂ ਬਾਰ ਬਾਰ ਲੈਣਾ ਇਹ ਨਹੀਂ ਕੀਤਾ, ਬਰਾਕ ਓਬਾਮਾ ਨੇ ਵੀ ਕਿਹਾ ਸੀ।
ਬਹੁਤ ਬਹੁਤ ਸ਼ੁਕਰੀਆ ਜੈਰ ਸਾਹਿਬ, ਇੱਕ ਕਮਰਸ਼ਲ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਬਾਕੀ ਗੱਲਾਂ ਦੇ ਉੱਤੇ ਵੀ ਚਰਚਾ ਕਰਦੇ ਹਾਂ।
ਜੀ ਸਿੰਘ ਗਿੱਲ ਸ਼ੇਰਗਿੱਲ ਲਾ ਫਰਮ ਤੋਂ ਬੜੇ ਲੰਮੇ ਸਮੇਂ ਤੋਂ ਬੈਰੀਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਅਗਰ ਤੁਹਾਨੂੰ ਰੀਅਲ ਸਟੇਟ, ਰੈਜੀਡੈਂਸ਼ੀਅਲ, ਕਮਰਸ਼ੀਅਲ ਐਂਡ ਫਰੈਂਚਾਈਜ਼, ਕ੍ਰਿਮੀਨਲ ਲਾ, ਫੈਮਿਲੀ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਐਂਡ ਨੋਟਰਾਈਜੇਸ਼ਨ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕੋਈ ਸੇਵਾਵਾਂ ਚਾਹੀਦੀਆਂ ਹਨ ਤਾਂ ਸੰਪਰਕ ਕਰੋ ਪਰਮਜੀਤ ਸਿੰਘ ਗਿੱਲ 905-790-3636 905-790-3636 ਸਟੇਲ ਐਵਨਿਊ ਈਸਟ ਯੂਨਿਟ ਨੰਬਰ 20 ਬੈਂਪਟਨ 905-790-3636
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
D4 ਲੋਜਿਸਟਿਕਸ ਦੇ ਵੱਲੋਂ ਤੁਰੰਤ ਡਰਾਈਵਰ ਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ ਜੀ, ਤੁਸੀਂ ਇਨ੍ਹਾਂ ਦੇ ਨਾਲ ਸੰਪਰਕ ਕਰ ਸਕਦੇ ਜੀ। D4 ਲੋਜਿਸਟਿਕਸ 647-348-4556 647-348-4556 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ ਜੀ। D4 ਲੋਜਿਸਟਿਕਸ ਨੂੰ ਤੁਰੰਤ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ ਆਟੋ ਪਾਰਟ ਦੇ ਰਨ ਦੇ ਲਈ, ਜਨਰਲ ਫਰੇਟ ਦੇ ਰਨ ਦੇ ਲਈ ਤੇ ਫਲੈਟ ਪੈਡ ਰੋਲ ਟਾਈਪ ਦੇ ਰਨ ਦੇ ਲਈ 647-348-4556 ਜਾਂ ਫਿਰ 647-205-3334 ਦੇ ਸੰਪਰਕ ਕੀਤਾ ਜਾ ਸਕਦਾ ਹੈ। ਜੀ ਭਾਜੀ ਸਵਾਗਤ ਹੈ ਕਰਵੇਰ ਤੋਂ।
ਧੰਨਵਾਦ ਜੀ। ਦੋ ਕਾਲਰ ਹੋਰ ਨੇ ਕੁਇਕਲੀ, ਉਹਨਾਂ ਨੂੰ ਗੱਲ ਸੁਣ ਕੇ ਤੇ ਫਿਰ ਬਾਕੀ ਖਬਰਾਂ ਤੇ ਨਜ਼ਰ ਮਾਰਦੇ ਹਾਂ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਾਹਿਬਦੀਪ ਕੌਰ, ਪੁੱਛੋ ਕੌਣ ਕਾਲਰ ਨੇ, ਗੋ ਐਡ ਕਰੋ ਉਹਨਾਂ ਨੂੰ
ਜੀ। ਨੈਕਸਟ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਜਗਵਾਲ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਲੱਗਦਾ ਉਹ ਭੁੱਲ ਗਏ ਤੁਸੀਂ ਪੁੱਛਣਾ ਇਹਨਾਂ ਨੂੰ ਪ੍ਰਭਾ ਸਾਹਿਬ।
ਕੋਈ ਨੀ, ਕਰ ਦਿੰਦੇ ਹਾਂ ਕਿਊਬਾ ਦੀ ਗੱਲ, ਕਿਊਬਾ ਤੋਂ ਬਿਨਾਂ ਆਪਣੇ ਪਾਸ ਹੋਰ ਕਾਫੀ ਕੁਛ ਹੈ ਡਿਸਕਸ ਕਰ, ਕਿਊਬਾ ਦੀ ਗੱਲ ਕਰ ਦਿੰਦੇ ਹਾਂ। ਠੀਕ ਹੈ ਜੀ, ਅਗਲੇ ਕਾਲ ਸਾਹਿਬ ਫੈਕਟ ਕਾਲਰ ਹੋਰ
ਜੀ ਡਰੋਪ ਕਰ ਗਏ ਨੇ।
ਓਕੇ, ਸੋ ਬਾਈ ਜੀ ਉਹਨਾਂ ਨੇ ਕਿਊਬਾ ਦੀ ਗੱਲ ਕੀਤੀ ਹੈ ਕਿ ਬਿਲਕੁਲ ਕਿਊਬਾ ਦੇ ਵਿੱਚ ਇਸ ਸਮੇਂ ਨਾ ਤੇਲ ਆ ਤੇ ਨਾ ਬਿਜਲੀ ਆ, ਔਰ ਇਹਦੇ ਨਾਲ ਨਾਲ ਕੁਛ ਮੈਡੀਸਨ ਦੀ ਵੀ ਜਿਹੜੀ ਬੇਸਿਕ ਨੈਸੈਸਿਟੀ ਨੇ ਜ਼ਿੰਦਗੀ ਜਿਉਣ ਦੇ ਲਈ, ਉਹਨਾਂ ਦੀ ਬਹੁਤ ਵੱਡੀ ਘਾਟ ਉਸ ਸਮੇਂ ਹੋ ਗਈ ਹੈ, ਕਿਉਂਕਿ ਵੈਨਜ਼ੂਏਲਾ ਹੀ ਸਿਰਫ ਇੱਕੋ ਐਸਾ ਕੰਟਰੀ ਸੀਗਾ ਜਿਹੜਾ ਕਿਊਬਾ ਨੂੰ ਤੇਲ ਦਿੰਦਾ ਸੀਗਾ, ਤੇ ਜਿੱਥੋਂ ਕਿਊਬਾ ਗੈਸ ਬਾਏ ਕਰਦਾ ਸੀਗਾ ਉਹ ਹੁਣ ਬੰਦ ਹੋ ਗਿਆ, USA ਨੇ ਟੇਕ ਓਵਰ ਕਰ ਲਿਆ। ਕਿਊਬਾ ਇਸ ਸਮੇਂ ਘੁੱਟਣ ਆਪਣੇ ਗੋਡਿਆਂ ਭਾਰ ਹੋਵੇਗਾ। ਕਿਊਬਾ ਦਾ ਇਸ ਸਮੇਂ ਬਹੁਤ ਹੀ ਬਿਜਲੀ ਤੇ ਤੇਲ ਬਿਨਾਂ ਮਾੜਾ ਹਾਲ ਹੈ, ਤੇ ਖਾਣ ਪੀਣ ਦੇ ਲਈ ਕੋਈ ਵੀ ਤੁਹਾਨੂੰ ਉੱਥੇ ਗਰੋਸਰੀ ਜਾਂ ਹੋਰ ਜਿਹੜੀ ਆਈਟਮ ਨੇ ਉਹ ਵੀ ਨਹੀਂ ਤੁਹਾਨੂੰ ਉੱਥੇ ਮਿਲਦੀਆਂ। ਗੁਰਪ੍ਰੀਤ, ਮੈਂ ਕਿਊਬਨ ਇੱਕ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਤੇ ਮੈਨੂੰ ਉਹਨੇ ਦੱਸਿਆ ਕਿ ਕਹਿੰਦਾ ਅਸੀਂ 11 ਮਿਲੀਅਨ ਲੋਕ ਹਾਂ ਤੇ ਸਾਡਾ ਓਪੀਨੀਅਨ ਇੱਕ ਆ ਕਿ ਅਸੀਂ ਅਮੈਰੀਕਨ ਨਹੀਂ ਇੱਥੇ ਬਣ ਦੇਣੇਗੇ ਭਾਵੇਂ ਕੁਛ ਕਰੀ ਜਾਵੇ। ਉਹ ਕਹਿੰਦੇ ਰਸ਼ੀਆ ਟੁੱਟਿਆ, ਕਿਊਬਾ ਉਦੋਂ ਕਹਿੰਦੇ ਸੀ ਕਿਊਬਾ ਹੁਣ ਖਤਮ ਹੋ ਜਾਏਗਾ, ਕਿਊਬਾ ਉਦੋਂ ਖਤਮ ਨਹੀਂ ਹੋਇਆ, ਹੁਣ ਵੈਨਜ਼ੂਏਲਾ ਦਾ ਤੇਲ ਅਮੈਰੀਕਾ ਨੇ ਰੋਕਿਆ ਤੇ ਹੁਣ ਕਹਿੰਦੇ ਕਿਊਬਾ ਖਤਮ ਹੋਜੂਗਾ, ਕਿਊਬਾ ਖਤਮ ਨਹੀਂ ਹੋਣਾ। ਬਾਕੀ ਯਾਰ ਸਾਹਿਬ ਨੇ ਦੱਸ ਹੀ ਦਿੱਤਾ ਕਿ ਇਰਾਨ ਦੀ ਜਿਹੜੀ ਗੱਲਬਾਤ ਆ ਉਹ ਓਮਾਨ ਦੇ ਵਿੱਚ ਫਰਾਈਡੇ ਰਿਜ਼ਿਊਮ ਹੋਣੀ ਹੈ, ਉਹਦੇ ਚ ਨਿਊਕਲੀਅਰ ਪ੍ਰੋਗਰਾਮ ਤੇ ਨਾਲ ਨਾਲ ਮਿਜ਼ਾਇਲ ਪ੍ਰੋਗਰਾਮ ਦੇ ਉੱਤੇ ਗੱਲ ਹੋਣੀ ਹੈ ਕਿ ਸਿੱਟਾ ਨਿਕਲਣ ਦਾ ਸਮਾਂ ਦੱਸੇਗਾ, ਔਰ ਇਸ ਦੇ ਨਾਲ ਨਾਲ ਜਿਹੜੀ ਹੈ ਯੂਕਰੇਨ ਅਤੇ ਰਸ਼ੀਆ ਦੀ ਹੈ ਉਹ ਵੀ ਗੱਲਬਾਤ ਅਮਰੀਕਾ ਕਰਵਾ ਰਿਹਾ। ਇੰਟਰਨੈਸ਼ਨਲ ਦੇ ਉੱਤੇ ਦੋ ਵੱਡੀਆਂ ਖ਼ਬਰਾਂ, ਲੋਕਲ ਖ਼ਬਰਾਂ। ਗੁਰਪ੍ਰੀਤ, ਲੱਗਦਾ ਹੈ ਕਿ ਫੈਡਰਲ ਗਵਰਨਮੈਂਟ ਵੱਲੋਂ ਇਲੈਕਸ਼ਨ ਦਾ ਬਿਗਲ ਆ ਜਿਹੜਾ ਛੇਤੀ ਵਜਾ ਦਿੱਤਾ ਜਾਵੇਗਾ, ਤੇ ਸਰਗਰਮੀ ਸ਼ੁਰੂ ਹੋ ਗਈ ਹੈ। ਇੱਕ ਤਾਂ ਸਰਗਰਮੀ ਆਪਣੇ ਪੀਲ ਰੀਜਨ ਦੇ ਵਿੱਚ ਬ੍ਰੈਂਪਟਨ ਦੀਆਂ 5 ਰਾਈਡਿੰਗਾਂ ਤੇ ਮਿਸਾਗਾ ਦੀਆਂ ਕੁਝ ਰਾਈਡਿੰਗਾਂ ਦੀ ਨੋਮੀਨੇਸ਼ਨ ਹੈ ਖੋਲ ਦਿੱਤੀ ਗਈ ਹੈ, ਤੇ ਫਰਵਰੀ ਦੇ ਐਂਡ ਤੱਕ ਇਹ ਨੋਮੀਨੇਸ਼ਨ ਬੰਦ ਹੋ ਜਾਏਗੀ। ਕਿਹੜੇ ਕਿਹੜੇ ਕੈਂਡੀਡੇਟ ਆਪਣੇ ਪਰਚੇ ਪਾਉਂਦੇ ਆ, ਇਹ ਇੱਕ ਅਚਨਚੇਤ ਕੈਂਡੀਡੇਟਾਂ ਦੇ ਉੱਤੇ ਬਿਜਲੀ ਡਿੱਗੀ ਆ, ਤੇ ਠੰਡੇ ਠੰਡੇ ਸਮੇਂ ਦੇ ਵਿੱਚ ਉਹਨਾਂ ਨੂੰ ਆਪਣੇ ਮੈਂਬਰ ਬਣਾਉਣ ਦਾ ਮੁਹਿੰਮ ਸ਼ੁਰੂ ਕਰਨਾ ਪੈ ਗਿਆ। ਕੱਲ ਦੀਆਂ ਦਵੀੜਾਂ ਲੱਗ ਗਈਆਂ ਨੇ ਤੇ ਲਗਾਤਾਰ ਆਪਣੇ ਮੈਂਬਰਸ਼ਿਪ ਬਣਾਉਣ ਦੇ ਲਈ ਕੈਂਡੀਡੇਟ ਸਰਗਰਮ ਹੋ ਗਏ ਨੇ। ਮੈਨੂੰ ਲੱਗਦਾ ਗੁਰਪ੍ਰੀਤ, ਇੱਕ ਵਾਰ ਫੇਰ ਕੰਜ਼ਲਟ ਵੈਲਿਡੀ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਜਾਂ ਜਿਸ ਤਰ੍ਹਾਂ ਕਰਵਾਉਣ ਲੱਗ ਗਈ ਹੈ, ਕਿਤੇ ਨਾ ਕਿਤੇ ਕੋਈ ਗਲਤੀ ਹੋ ਰਹੀ ਹੈ, ਗੜਬੜ ਹੋ ਰਹੀ ਹੈ, ਇਸ ਦਾ ਸਿੱਟਾ ਵੀ ਉਦਾਂ ਵਧੀਆ ਨਹੀਂ ਨਿਕਲੇਗਾ ਜਿਵੇਂ ਪਿਛਲੀ ਵਾਰੀ ਹੋਇਆ ਸੀਗਾ।
ਸਰ, ਜਦੋਂ ਬਾਜੀ ਜਿੱਤਣੀ ਹੁੰਦੀ ਹੈ, ਜਦੋਂ ਤੁਸੀਂ ਟੀਮ ਬਣਾਉਣੀ ਹੁੰਦੀ ਹੈ, ਜੇ ਤੁਹਾਡੇ ਟੀਮ ਦੇ ਪਲੇਅਰ ਉਹਨਾਂ ਦੇ ਰੋਲਸ, ਰਿਸਪੋਂਸੀਬਿਲਿਟੀਜ਼ ਤੇ ਸਾਰਾ ਕੁਝ ਦੀ ਕਲੈਰਿਟੀ ਨਹੀਂ ਹੈਗੀ ਤਾਂ ਬਾਜੀ ਤੁਸੀਂ ਜਿੱਤ ਨਹੀਂ ਸਕਦੇ। ਇੱਕ ਵਾਰੀ ਫੇਰ ਤੋਂ ਕੇਓਸ ਹੈ, ਉਸੇ ਤਰੀਕੇ ਨਾਲ ਜਿਸ ਤਰ੍ਹਾਂ ਪਿਛਲੀ ਵਾਰੀ ਹਾਰੀ ਗਈ ਹੈ ਜੰਗ, ਵਧੀਆ ਮੌਕਾ ਸੀਗਾ ਤੇ ਦੁਬਾਰਾ ਫੇਰ ਆਸਾਰ ਜੇ ਬਣਦੇ ਨੇ ਜੇਕਰ ਇਲੈਕਸ਼ਨ ਹੁੰਦੀਆਂ ਨੇ, ਤੇ ਜੇਕਰ ਇਹ ਸਿਲੈਕਸ਼ਨ ਇੱਕ ਵਾਰੀ ਫੇਰ ਤੋਂ ਕੈਂਡੀਡੇਟਸ ਦੀ, ਦੇਖੋ ਪੋਸਟਰ ਬੋਆਏ ਹੁੰਦੇ ਨੇ ਕੈਂਡੀਡੇਟ ਕਿਸੇ ਵੀ ਪਾਰਟੀ ਦੇ, ਜੇ ਉਹ ਪੋਸਟਰ ਬੋਆਏ ਸਹੀ ਨਹੀਂ ਪਿੱਕ ਕੀਤੇ ਗਏ ਜਾਂ ਚੂਜ਼ ਨਹੀਂ ਕੀਤੇ ਗਏ ਤਾਂ ਤੁਸੀਂ ਵਾਰ ਜਿੱਤ ਹੀ ਨਹੀਂ ਸਕਦੇ।
ਤੇ ਜਿਵੇਂ ਸ਼ਾਹ ਮੁਹੰਮਦ ਇੱਕ ਸਰਕਾਰ ਬਾਅਦ ਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹੀ ਸਿਚੁਏਸ਼ਨ ਫੇਰ ਬਣ ਜਾਣੀ ਹੈ ਜਗਦੀਸ਼ ਜੀ।
ਅੰਮ੍ਰਿਤਪਾਲ ਜੀ ਨੇ ਉਹਨਾਂ ਦੀ ਗੱਲ ਸੁਣੀ ਇਸ ਵਕਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਗੁਰੂ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਅੱਜ ਮੈਂ ਤਾਂ ਗੁਰਕੀਰਤਨ ਸਿੱਖ ਇਤਿਹਾਸ ਬਾਰੇ ਜਿਹੜਾ ਤੁਸੀਂ ਦੱਸਿਆ ਵੈਸ਼ਨ ਗੁਰਕੀਰਤ ਜੀ ਨੇ ਕਹਿ ਤਾ ਸੀ ਤੁਹਾਨੂੰ ਔਰ ਬਹੁਤ ਵਧੀਆ ਲੱਗਾ ਜੀ। ਦੂਜਾ ਪਤਾ ਨੀ ਆਪਣੇ ਕੀ ਬਦਕਿਸਮਤੀ ਆ ਜਿਹੜੇ ਆਪਣੇ ਗਾਉਣ ਵਾਲੇ ਆ ਜਾਂ ਪ੍ਰਚਾਰ ਆ ਇਹ ਚੀਜ਼ਾਂ ਸਾਹਮਣੇ ਨੀ ਆ ਰਹੀਆਂ ਜੀ। ਆਉਣ ਵਾਲੀ ਜਨਰੇਸ਼ਨ ਇੱਧਰ ਜਾ ਰਹੀ ਆ ਜਿਹਨੂੰ ਆਪਣੇ ਆਪ ਨੂੰ ਪ੍ਰਚੂਰ ਕਰੀਦਾ ਤੇ ਪੁਰਾਣਾ ਇਤਿਹਾਸ ਕਰੀਦਾ ਤੇ ਆਪਣੇ ਆਪ ਨੂੰ ਬਹੁਤ ਨੀਵਾਂ ਸੁੱਚੀ ਗੱਲ। ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਇਹਦੇ ਬਾਰੇ ਕੁਛ ਪ੍ਰਚਾਰ ਜਿਹੜੀਆਂ ਵੀ ਸਾਡੀਆਂ ਸਿੱਖ ਜਥੇਬੰਦੀਆਂ ਜਾਂ ਸਾਡੇ ਜਿੰਦਰ ਆ ਜਾਂ ਹੋਰ ਉਹਦਾ ਪ੍ਰਚਾਰ ਵੱਧ ਹੋਣਾ ਚਾਹੀਦਾ ਜੀ। ਸਤਿ ਸ੍ਰੀ ਅਕਾਲ।
ਬਿਲਕੁਲ ਜੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਥੈਂਕ ਯੂ ਤੁਹਾਡੀ ਗੱਲ। ਗੁਰਪ੍ਰੀਤ ਵੱਡਾ ਘੱਲੂਘਾਰਾ ਹੀ ਹੈ, ਇਸ ਦੀ ਚਰਚਾ ਜਿੰਨੀ ਕੁ ਹੋਣੀ ਚਾਹੀਦੀ ਆ ਉਨੀ ਨਹੀਂ ਹੁੰਦੀ ਗੀ, ਬਟ ਵੱਡਾ ਦੇਣਾ ਹੈ ਸਿੱਖ ਭਾਈਚਾਰੇ ਦੇ ਵਿੱਚ। ਚਲੋ ਆਪਾਂ ਗਾਹੇ ਵਗਾਹੇ ਕਦੇ ਨਾ ਕਦੇ ਆਪਣੀ ਇਸ ਥਾਂ ਇਹੋ ਜਿਹੀਆਂ ਗੱਲਾਂ ਦੇ ਉੱਤੇ ਹਾਜ਼ਰੀ ਲਗਵਾ ਦਿੰਦੇ ਹਾਂ। ਸੋ ਵਾਪਸ ਆਪਾਂ ਗੱਲ ਕਰਦੇ ਹਾਂ ਜਿਹੜੀ ਨੋਮੀਨੇਸ਼ਨ ਪ੍ਰੋਸੈਸ ਹੈ, ਕੱਲ ਤੋਂ ਸ਼ੁਰੂ ਹੋ ਗਿਆ, ਨੋਮੀਨੇਸ਼ਨਾਂ ਖੁੱਲ ਗਈਆਂ, ਮੈਂਬਰ ਬਣਾਉਣ ਦੇ ਲਈ ਕੈਂਡੀਡੇਟਾਂ ਨੇ ਆਪਣੇ ਬਸਤੇ ਨੇ ਜਿਹੜੇ ਚੁੱਕ ਲਏ ਨੇ, ਔਰ ਕਿਤੇ ਨਾ ਕਿਤੇ ਮੈਂ ਇੱਕ ਵਾਰੀ ਫੇਰ ਇਹ ਗੱਲ ਰਿਪੀਟ ਕਰਦਾ ਕਿ ਇਕਦਮ ਇਸ ਤਰ੍ਹਾਂ ਨੋਮੀਨੇਸ਼ਨ ਕਾਲ ਕਰਨੀਆਂ ਪਾਰਟੀ ਨੂੰ ਹਾਲੇ ਵੀ ਚੰਗੇ ਕੈਂਡੀਡੇਟ ਲੱਭਣ ਦੇ ਵਿੱਚ ਕੁਝ ਹਲਕਿਆਂ ਦੇ ਵਿੱਚ ਦਿੱਕਤ ਜ਼ਰੂਰ ਆਵੇਗੀ ਇਹਨਾਂ ਨੂੰ।
ਡੈਫੀਨੇਟਲੀ ਜਗਦੀਸ਼ ਜੀ ਆਵੇਗੀ, ਕਿਉਂਕਿ ਹਰ ਕੋਈ MP ਤਾਂ ਬਣਨਾ ਚਾਹੁੰਦਾ, ਪਰ ਜਿੰਨੀ ਦੇਰ ਤੱਕ ਸਰ ਦਿਲੋਂ ਕੰਮ ਨਹੀਂ ਨਾ ਤੁਸੀਂ ਕਰਦੇ ਉਨੀ ਦੇਰ ਤੱਕ ਉਹ ਗੱਲ ਬਣਦੀ ਨਹੀਂ ਹੈ, ਸਿਰੇ ਚੜ੍ਹਦੀ ਨਹੀਂ ਹੈਗੀ। ਜਿੰਨੀ ਦੇਰ ਤੱਕ ਕੱਲੇ ਕੱਲੇ ਤੁਹਾਨੂੰ ਇਸ਼ੂ ਦਾ ਨਹੀਂ ਪਤਾ, ਗਰਾਊਂਡ ਰਿਐਲਿਟੀਜ਼ ਦਾ ਨਹੀਂ ਪਤਾ, ਲੋਕੀ ਕੀ ਚਾਹੁੰਦੇ ਨੇ ਉਸ ਗੱਲ ਦਾ ਨਹੀਂ ਪਤਾ, ਤੇ ਉਹ ਤੁਸੀਂ ਦਿਲੋਂ ਕੰਮ ਨਹੀਂ ਕਰਦੇ। ਮੈਂ ਇਹ ਵੀ ਅੰਡਰਸਟੈਂਡ ਕਰਦਾ ਕਿ ਪਾਰਟੀ ਦੀ ਜਿਹੜੀ ਪਾਲਿਸੀਜ਼ ਹੁੰਦੀਆਂ ਤੁਸੀਂ ਉਹ ਤੇ ਹੀ ਕਰਨਾ ਹੁੰਦਾ, ਪਰ ਫੇਰ ਵੀ ਇੱਕ ਜਿਹੜਾ ਤੁਹਾਡਾ ਪੈਸ਼ਨ ਹੁੰਦਾ ਨਾ, ਜੇ ਪੋਲੀਟਿਕਸ ਦਾ ਪੈਸ਼ਨ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਵੀ ਜਿਹੜੇ ਪੋਲੀਟਿਕਸ ਚ ਆਉਣਾ ਚਾਹੁੰਦੇ ਨੇ ਜਸਟ ਫਾਰ ਮਨੀ ਐਂਡ ਪਾਵਰ ਉਹ ਪਿੱਛੇ ਹੀ ਰਹਿਣ। ਜਿਹੜੇ ਪੈਸ਼ਨੇਟ ਪੀਪਲ ਨੇ ਜਿਨ੍ਹਾਂ ਦੇ ਵਿੱਚ ਕੋਈ ਸਰਵਿਸ ਇੰਡਸਟਰੀ ਜਿਵੇਂ ਆਪਾਂ ਸਰਵਿਸ ਕੋਈ ਕਰਨੀ ਚਾਹੁੰਦੇ ਹਾਂ ਉਹ ਅੱਗੇ ਆਉਣ ਤਾਂ ਚੰਗੀ ਗੱਲ ਹੋਏਗੀ ਜੀ, ਕੰਟਰੀ ਵਾਸਤੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ।
ਸੋ ਮੇਰੀ ਇੱਕ ਗੱਲ ਦਾ ਹੋਰ ਜਵਾਬ ਦੇਵੋ ਕਿ ਇਲੈਕਸ਼ਨ ਕੈਨੇਡਾ ਵੱਲੋਂ ਵੀ ਮੈਨੂੰ ਪਤਾ ਲੱਗਿਆ ਕਿ ਕੁਝ ਥਾਵਾਂ ਦੇ ਉੱਤੇ ਕਾਲ ਕੀਤੀ ਜਾ ਰਹੀ ਹੈ ਕਿ ਸਾਨੂੰ ਇਲੈਕਸ਼ਨ ਦੇ ਲਈ ਜਗ੍ਹਾ ਦੁਬਾਰਾ ਫੇਰ ਚਾਹੀਦੀ ਹੈ ਜਿਹੜੀ ਪਿਛਲੀ ਇਲੈਕਸ਼ਨ ਦੇ ਵਿੱਚ ਆਪਾਂ ਤੁਹਾਤੋਂ ਲਈ ਸੀਗੀ। ਸੋ ਜੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਸ਼ੁਰੂ ਹੁੰਦੀਆਂ ਇਹਦਾ ਮਤਲਬ ਸਰਕਾਰ ਵੱਲੋਂ ਸੰਕੇਤ ਦਿੱਤੇ ਜਾ ਚੁੱਕੇ ਨੇ ਕਿ ਵੀ ਅਸੀਂ ਇਲੈਕਸ਼ਨ ਕਾਲ ਕਰਨ ਦੇ ਲਈ ਰੈਡੀ ਹਾਂ, ਤੇ ਫੇਰ NDP ਦਾ ਲੀਡਰ ਆ ਜਿਹੜਾ ਉਹ ਮਾਰਚ ਦੇ ਵਿੱਚ ਚੁਣਿਆ ਜਾਣਾ ਹੈ ਤੇ ਨੋਮੀਨੇਸ਼ਨ 25 ਫਰਵਰੀ ਤੱਕ ਹੋਣੀ ਆ। ਲਿਬਰਲ ਨੇ ਵੀ ਆਪਣੇ ਹਜੇ ਕੈਂਡੀਡੇਟ ਆ ਜਿੱਥੇ ਜਿੱਥੇ ਜਿਵੇਂ ਬ੍ਰੈਂਟਨ ਵੈਸਟ ਹੋ ਗਿਆ ਤੇ ਕੈਰੇਡਨ ਹੋ ਗਿਆ ਤੇ ਹੋਰ ਥਾਵਾਂ ਦੇ ਉੱਤੇ ਆਪਣੇ ਕੈਂਡੀਡੇਟ ਆ ਜਿਹੜੇ ਖੜੇ ਕਰਨੇ ਆ, ਉਹਨਾਂ ਦੀਆਂ ਵੀ ਸਰਗਰਮੀਆਂ ਦੇਖਣ ਨੂੰ ਮਿਲ ਜਾਣਗੀਆਂ। ਪਰ ਮੈਂ ਇਹ ਸੋਚਦਾ ਕਿ ਜਿਹੜੇ ਕਹਿੰਦੇ ਸੀਗੇ ਡੱਗ ਫੋਰਡ ਨੇ ਸਾਲ ਪਹਿਲਾਂ ਇਲੈਕਸ਼ਨ ਕਾਲ ਕਰਾ ਕੇ ਬੜਾ ਵੱਡਾ ਦੇਸ਼ ਦਾ ਨੁਕਸਾਨ ਕਰ ਦਿੱਤਾ, ਤੇ ਹੁਣ ਉਹ ਕੀ ਕਹਿਣਗੇ ਕਿ ਇਹ ਹੁਣ ਕੀ ਕੀਤਾ ਜਾ ਰਿਹਾ ਵਾ।
I guess let's not jump the gun ਜਗਦੀਸ਼ ਜੀ, ਜਿੰਨੀ ਦੇਰ ਤੱਕ ਅਨਾਊਂਸਮੈਂਟ ਨਹੀਂ ਹੁੰਦੀ। ਹਾਂ, ਪਰ ਤੁਹਾਡੀ ਗੱਲ ਦਰੁਸਤ ਹੈ, ਜੇ ਅਨਾਊਂਸਮੈਂਟ ਹੋ ਜਾਂਦੀ ਹੈ, ਬਿਗਲ ਵੱਜ ਜਾਂਦਾ ਸੱਚੀ ਦੇ ਵਿੱਚ, ਡੇਟ ਆ ਜਾਂਦੀ ਹੈ ਵੀ ਇਲੈਕਸ਼ਨ ਹੋਣਗੀਆਂ, ਤਾਂ ਫਿਰ ਇਹ ਵੱਡਾ ਕੁਐਸਚਨ ਮਾਰਕ ਹੋਏਗਾ ਔਰ ਇੱਕ ਵਾਰੀ ਫਿਰ ਤੋਂ ਪਾਵਰ ਗ੍ਰੈਬ ਦੀ ਜਿਹੜੀ ਸਿਚੁਏਸ਼ਨ ਆ ਤੁਹਾਡੇ ਸਾਹਮਣੇ ਆਏਗੀ। ਔਰ ਮੈਨੂੰ ਤਾਂ ਫਿਰ ਉਹੀ ਸ਼ੇਅਰ ਯਾਦ ਆਉਂਦਾ ਜੀ ਵਾਰ ਵਾਰ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਪੈਸ਼ਨੇਟ ਹੋਣ ਤੇ, ਕਹਿੰਦੇ ਮੰਗ ਕੇ ਪਾਈਏ ਕੱਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ, ਬਾਂਝ ਇਸ਼ਕ ਦੇ ਕਾਬੇ ਜਾਈਏ ਪੈਂਡਾ ਹੁੰਦਾ ਹੱਜ ਨਹੀਂ ਹੁੰਦਾ। ਸੋ ਇਹ ਪੈਂਡੇ ਵਾਲੇ ਪਾਸੇ ਨੂੰ ਇੱਕ ਵਾਰੀ ਫੇਰ ਤੋਂ ਤੁਰੇ ਹੋਏ ਨੇ ਵੀ ਪਾਵਰ ਕਿਸੇ ਨਾ ਕਿਸੇ ਸਾਡੇ ਤਰੀਕੇ ਸਾਡੇ ਕੋਲੇ ਆ ਜੇ, ਜਿਹੜਾ ਇੱਕ ਸਾਲ ਚ ਕੁਛ ਨਹੀਂ ਹੋਇਆ, ਜੇ ਮੈਜੋਰਿਟੀ ਵੀ ਆ ਗਈ ਫੇਰ ਕੀ ਕਰ ਲੈਣਗੇ ਜੀ।
ਜੀ, ਸੋ ਜਿੱਥੇ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਉੱਥੇ ਅੱਜ ਇੱਕ ਤਾਂ 10 ਵਜੇ ਆ ਜਿਹੜੀ ਜੈਲ ਸਾਹਿਬ ਨੇ ਗੱਲ ਕੀਤੀ ਸੀ, 9 ਪੁਲਿਸ ਆਫਿਸਰ ਜਿਹੜੇ ਚਾਰਜ ਕੀਤੇ ਗਏ ਨੇ ਤੇ ਇਹ ਵਾਇਲੈਂਟ ਐਕਟ ਦੇ ਵਿੱਚ ਟੋ ਟਰੱਕਿੰਗ ਵਾਲੇ ਫਰੋਡ ਜਾਂ ਸਕੈਮ ਉਹਦੇ ਵਿੱਚ ਸ਼ਾਮਲ ਸੀਗੇ। 10 ਵਜੇ ਯੂਰਪ ਰੀਜਨਲ ਪੁਲਿਸ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਹੋਰ ਖੁਲਾਸਾ ਕੀਤਾ ਜਾਣਾ। ਟੋਟਲ 36 ਲੋਕ ਆ ਜਿਹੜੇ ਉਹ ਚਾਰਜ ਕੀਤੇ ਗਏ ਨੇ, ਫੜੇ ਗਏ ਨੇ ਸਾਰੇ ਮਾਮਲੇ ਦੇ ਵਿੱਚ। ਤੇ ਦੂਸਰਾ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਉਨ੍ਹਾਂ ਨੇ ਇੱਥੇ ਵਾਹਨ ਦੇ ਵਿੱਚ ਆ ਕੇ ਇੱਕ ਆਪਣੇ ਇਲੈਕਟ੍ਰੀਕਲ ਵਹੀਕਲਸ ਦੀ ਅਨਾਊਂਸਮੈਂਟ ਕਰਨੀ ਹੈ, ਜਿਹੜਾ ਮੈਂਡੇਟ ਦਿੱਤਾ ਗਿਆ ਸੀ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿ 2030 ਤੱਕ ਸਾਰੇ ਹੀ ਇਲੈਕਟ੍ਰੀਕਲ ਕਾਰਾਂ ਹੋ ਜਾਣਗੀਆਂ, ਉਹ ਸਕ੍ਰੈਪ ਕਰ ਦਿੱਤਾ ਗਿਆ ਸੀ ਤੇ ਹੁਣ ਉਸ ਤੋਂ ਦੁਬਾਰਾ ਨਵੀਂ ਪਾਲਿਸੀ ਹੈ ਜਿਹੜੀ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਵੱਲੋਂ ਇੱਥੇ ਆ ਕੇ ਅਨਾਊਂਸ ਕੀਤੀ ਜਾਣੀ ਹੈ। ਸੋ ਇਹ ਤੋਂ ਇਲਾਵਾ ਇਹਦੇ ਚ $1.5 billion ਪਾਇਆ ਜਾ ਰਿਹਾ ਤੇ ਇਹ ਕੀ ਨਵੀਂ ਹੈ ਪਾਲਿਸੀ ਹੋਵੇਗੀ ਇਹਦਾ ਆਪਾਂ ਪਤਾ ਨਹੀਂ ਹੈ। ਪਰ ਦੂਜੀ ਵੱਡੀ ਗੱਲ ਜੋ ਇਸ ਸਮੇਂ ਚੱਲ ਰਹੀ ਹੈ ਰਿਜ਼ਲਟ ਪਾਰਟੀ ਤੋਂ ਸਟੀਵਨ ਹਾਰਪਰ ਸਾਬਕਾ ਪ੍ਰਧਾਨ ਮੰਤਰੀ ਨੇ ਜੋ ਸਪੀਚ ਕੀਤੀ ਕੱਲ ਉਸ ਦੀ ਅੱਜ ਪੂਰੀ ਚਰਚਾ ਹੈ। ਮਾਰਕ ਕਾਰਨੀ ਸਾਹਿਬ ਵੀ ਉੱਥੇ ਮੌਜੂਦ ਸੀਗੇ, ਯੂਨਿਟੀ ਦੀ ਗੱਲ ਕੀਤੀ ਹੈ, ਅਮਰੀਕਾ ਦੇ ਲਈ ਖੜਨ ਦੀ ਗੱਲ ਕੀਤੀ ਹੈ। ਇਹ ਲਗਾਤਾਰ ਸਟੀਵਨ ਹਾਰਪਰ ਦੋ ਤਿੰਨ ਦਿਨ ਤੋਂ ਆਪਣਾ ਸੰਦੇਸ਼ ਦਿੰਦੇ ਆ ਰਹੇ ਨੇ। ਇਹ ਕੱਲ ਉਨ੍ਹਾਂ ਦੀ ਗੱਲ ਸੁਣ ਲਈਏ ਤੇ ਫਿਰ ਆਪਣੇ ਪਾਸ ਕੁਝ ਮਿੰਟ ਹੋਰ ਬਾਕੀ ਨੇ ਜੀ। ਸਵਾਗਤ ਹੈ ਪ੍ਰੋਗਰਾਮ ਵਿਚ
ਜੀ। ਬਹੁਤ ਬਹੁਤ ਧੰਨਵਾਦ ਭਾਜੀ। ਤੁਸੀਂ ਗੱਲ ਕੀਤੀ ਹੈਗੀ ਆ ਕਿ ਨੋਮੀਨੇਸ਼ਨ ਪ੍ਰੋਸੈਸ ਸ਼ੁਰੂ ਹੋਇਆ ਆ, ਔਰ ਕਿਉਂਕਿ ਜੇ ਆਪਾਂ ਗੱਲ ਕਰੀਏ ਜਦੋਂ ਕੈਲਗਰੀ ਦੇ ਵਿਚ ਪੀਅਰ ਨੇ ਬ੍ਰਾਂਟਨ ਦਾ ਨਾਮ ਲੈ ਕੇ ਔਰ ਵੋਟਾਂ ਦਾ ਜਿਹੜਾ ਪਿਛਲੇ ਸਾਲ ਦੇ ਨਾਲੋਂ ਜਾਂ ਪਿਛਲੀਆਂ ਵੋਟਾਂ ਦੇ ਨਾਲੋਂ ਜਿਹੜਾ ਇਜ਼ਾਫਾ ਹੋਇਆ ਹੈਗਾ, ਪਰਸੈਂਟੇਜ ਵਧੀ ਹੈਗੀ ਆ, ਸੋ ਬ੍ਰਾਂਟਨ ਜਿਹੜਾ ਹੈਗਾ ਜੀ ਇਸ ਵੇਲੇ ਕਾਫੀ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈਗਾ ਆ ਕੈਨੇਡੀਅਨ ਪੋਲੀਟਿਕਸ ਦੇ ਵਿਚ। ਔਰ ਨੋਮੀਨੇਸ਼ਨ ਜਿਹੜੀ ਹੈਗੀ ਆ, ਨੋਮੀਨੇਸ਼ਨ ਕਿਉਂਕਿ ਪਿਛਲੀਆਂ ਜਿਹੜੀਆਂ ਆਪਣੀਆਂ 4 ਸੀਟਾਂ 5 ਸੀਟਾਂ ਦੇ ਉੱਤੇ ਜੇ ਆਪਾਂ ਫਰਕ ਦੇਖੀਏ ਤਾਂ ਤਕਰੀਬਨ 400, 450 ਦੀਆਂ ਵੋਟਾਂ ਤੋਂ ਜਿਹੜੀ ਹਾਰ ਜਿੱਤ ਦਾ ਫੈਸਲਾ ਹੋਇਆ, ਔਰ ਉਸ ਫੈਸਲੇ ਨੂੰ ਮੈਨੂੰ ਲੱਗਦਾ ਕਿ ਘਟਾਉਣ ਦੇ ਲਈ ਜਿਹੜੀ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਹੈਗੀ ਆ ਉਹ ਪ੍ਰੀ ਪਲੈਨਿੰਗ ਕਰ ਰਹੀ ਹੈਗੀ ਆ, ਤਾਂ ਕਿ ਜਿਹੜੀ ਪਿਛਲੀ ਵਾਰੀ ਇਹਨਾਂ ਨੂੰ ਚੈਲੰਜ ਆਇਆ ਕਿਉਂਕਿ ਇੱਕ ਮਹੀਨਾ ਪਹਿਲਾਂ ਜਿਹੜੇ ਹੈਗੇ ਜੀ ਨੋਮੀਨੇਟ ਕੀਤੇ ਗਏ ਬੰਦੇ ਉਹਨਾਂ ਨੂੰ ਟਿਕਟਾਂ ਅਲਾਟ ਕੀਤੀਆਂ ਗਈਆਂ, ਜਿਹਦੇ ਕਰਕੇ ਗਰਾਊਂਡ ਲੈਵਲ ਤੇ ਕੰਮ ਕਰਨ ਦਾ ਸਮਾਂ ਉਹਨਾਂ ਨੂੰ ਘੱਟ ਮਿਲਿਆ। ਹੁਣ ਜਿਸ ਤਰੀਕੇ ਦੇ ਨਾਲ ਜਿਹੜੇ ਚਾਫਰਾਈਆਂ ਲਾਈਆਂ ਜਾ ਰਹੀਆਂ ਹੈਗੀਆਂ ਕਿ ਆਉਣ ਵਾਲੇ ਸਪਰਿੰਗ ਦੇ ਵਿੱਚ ਇਲੈਕਸ਼ਨ ਹੋ ਸਕਦੇ ਨੇ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਆ ਕਿ ਇਲੈਕਸ਼ਨ ਕੈਨੇਡਾ ਵੀ ਜਿਹੜਾ ਹੈਗਾ ਜੀ ਉਹ ਵੀ ਐਕਟਿਵ ਹੈਗਾ, ਸੋ ਉਸ ਸਿਸਟਮ ਦੇ ਨਾਲ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈਗੀ ਆ ਇਸ ਵੇਲੇ ਤਿਆਰੀ ਫੜ ਰਹੀ ਹੈਗੀ ਆ, ਤਾਂ ਕਿ ਅਗਰ ਇਲੈਕਸ਼ਨ ਅਨਾਊਂਸ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਸਮੇਂ ਸਿਰ ਆਪਣੀ ਤਿਆਰੀ ਕਰ ਸਕਣ।
ਜੀ ਅੱਛਾ, ਦੂਸਰੀ ਗੱਲ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਨੀ ਚਾਹੁੰਦਾ ਹੈ ਕਿ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਕੰਜ਼ਰਵੇਟਿਵ ਵੋਟ ਆ ਉਹ ਵਧੀਆ। ਦੇਖੋ ਕੰਜ਼ਰਵੇਟਿਵ ਵੋਟ ਤਾਂ ਵਧੀਆ ਪਰ ਲਿਬਰਲ ਵੋਟ ਇੱਥੇ ਨਹੀਂ ਘਟੇਗੀ। ਲਿਬਰਲ 47-48% ਦੇ ਉੱਤੇ ਵੋਟ ਹਰੇਕ ਫੈਡਰਲ ਇਲੈਕਸ਼ਨ ਦੇ ਵਿੱਚ ਪਿਛਲੇ ਚ ਲੈ ਕੇ ਜਾਂਦੇ ਰਹੇ ਨੇ, 50 ਤੋਂ ਵੀ ਟੱਪੇ ਨੇ, ਤੇ ਕੰਜ਼ਰਵੇਟਿਵ ਆ ਜਿਹੜੇ ਉਹ 20-22 ਤੋਂ ਚੱਲ ਕੇ ਪਿਛਲੀ ਵਾਰੀ 40 ਦਾ ਮਾਰਕ ਟੱਪੇ ਨੇ। ਪਰ ਜਿਹੜਾ ਵੱਡਾ ਪ੍ਰੋਬਲਮ ਆਇਆ ਸੀਗਾ ਕੰਜ਼ਰਵੇਟਿਵ ਨੂੰ ਉਹ ਸੀ NDP ਦਾ। NDP ਜਿੱਥੇ 15% ਆਮ ਵੋਟ ਲੈ ਕੇ ਜਾਂਦੀ ਸੀ ਪਿਛਲੀ ਵਾਰੀ ਬ੍ਰੈਂਪਟਨ ਦੇ ਵਿੱਚ, 1.72% ਵੋਟ ਤਾਂ ਸਾਰੀ ਪਈ NDP ਨੂੰ ਇੱਥੋਂ, ਦੈਟ ਇਜ਼ ਲਾਈਕ ਨੈਕਸਟ ਟੂ ਜ਼ੀਰੋ, 1.7% ਵੋਟ ਪੈਣੀ। ਜੇ ਹੁਣ NDP ਦਾ ਨਵਾਂ ਲੀਡਰ ਕੋਈ ਜਾਦੂ ਦਿਖਾਉਂਦਾ ਹੈ, ਜਿਹੜਾ ਕਿ ਜਗਮੀਤ ਸਿੰਘ ਤੇ ਗੁਰਰਤਨ ਸਿੰਘ ਉਨ੍ਹਾਂ ਨੇ ਰਲ ਕੇ ਪ੍ਰੋਵਿੰਸ਼ੀਅਲ ਤੇ ਫੈਡਰਲ NDP ਦਾ ਜੋ ਇੱਕ ਤਰ੍ਹਾਂ ਦਾ ਸੱਤਿਆਨਾਸ਼ ਕੀਤਾ, ਉਦਾਂ ਦਾ ਕੋਈ ਲੀਡਰ ਇੱਦਾਂ ਕਰਦਾ ਹੁੰਦਾ। ਸੋ ਜੇ ਹੁਣ NDP ਕੁਛ ਉੱਤੇ ਉੱਠਦੀ ਹੈ, ਇਹਦਾ ਨੁਕਸਾਨ ਕੀ ਲਿਬਰਲ ਹੁੰਦਾ ਕਿ ਜਾਂ ਫਿਰ ਕੰਜ਼ਰਵੇਟਿਵ ਵਾਲੇ ਉਧਰ ਨੂੰ ਜਾਂਦੇ ਨੇ, ਉਹ ਸਮਾਂ ਦੱਸੇਗਾ। ਪਰ ਜਿਹੜਾ ਜੋ ਵੀ ਕੁਛ ਜੇ ਇੱਥੇ ਲਿਬਰਲ ਬਣੀ ਹੈ ਪਿਛਲੀ ਵਾਰੀ, ਉਹ NDP ਦੀ ਬਹੁਤ ਘੱਟ ਸਪੋਰਟ ਕਾਰਨ ਬਣੀ ਹੈ। ਬਾਕੀ ਬਿਲਕੁਲ ਇਹਨਾਂ ਨੂੰ ਹੋਰ ਜਿਹੜਾ ਆਪਣਾ ਵੈਟਿੰਗ ਸਿਸਟਮ ਹੈ, ਜਿਹੜਾ ਆਪਣਾ ਕੈਂਡੀਡੇਟ ਹੈ, ਉਹ ਪਿਕ ਕਰਨ ਦੇ ਲਈ ਉਹਨਾਂ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ। ਜੀ
ਮੈਂ ਇੱਕ ਮਿੰਟ ਲਵਾਂਗਾ। NDP ਦੀ ਤੁਸੀਂ ਜ਼ਰੂਰ ਗੱਲ ਕੀਤੀ ਹੈਗੀ ਔਰ ਆਪਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਪਿਛਲੇ ਦਿਨੀ ਅਨਾਊਂਸਮੈਂਟ ਆਈ ਹੈਗੀ ਆ ਆਪਣੇ MPP ਹੈਗੇ ਨੇ ਜੀ, ਉਹਨਾਂ ਨੇ ਉਹ ਕਹਿੰਦੇ ਕਿ ਅਸੀਂ ਮੈਂ NDP ਦੀ ਜਿਹੜੀ ਇਵਨ ਹੀ ਇਜ਼ ਦ ਡਿਪਟੀ ਲੀਡਰ ਆਫ NDP, ਸੋ ਉਹ ਜੀ ਡੋਲੀ ਬੇਗਮ ਜੀ। ਹੁਣ ਤੁਸੀਂ ਇਹ ਦੇਖੋ, ਇਹਦੇ ਨਾਲ ਇਹ ਨਜ਼ਰ ਆਉਂਦਾ ਹੈਗਾ ਕਿ NDP ਦੇ ਅੰਦਰ NDP ਦੇ ਨੁਮਾਇੰਦਿਆਂ ਨੂੰ ਹੀ ਆਪਣਾ ਭਵਿੱਖ ਜਿਹੜਾ ਹੈਗਾ ਆ ਉਹ ਕੋਈ ਜ਼ਿਆਦਾ ਨਜ਼ਰ ਨਹੀਂ ਆ ਰਿਹਾ, ਬ੍ਰਾਈਟ ਨਹੀਂ ਨਜ਼ਰ ਆ ਰਿਹਾ। ਇਸੇ ਕਰਕੇ ਉਹਨਾਂ ਆਪਣਾ ਜਿਹੜਾ ਪੋਲੀਟੀਕਲੀ ਕੈਰੀਅਰ ਹੈਗਾ ਆ ਉਹਨੂੰ ਚੇਂਜ ਕਰਨ ਦਾ ਮਨ ਬਣਾਇਆ ਹੈਗਾ ਕਿ ਅਸੀਂ ਮੈਂ ਹੁਣ ਜਿਹੜਾ ਹੈਗਾ ਅੱਗੇ ਲਿਬਰਲ ਵਾਲੇ ਪਾਸੇ ਜਾਵਾਂਗੇ। ਸੋ NDP ਇਸ ਵੇਲੇ ਮੈਨੂੰ ਲੱਗਦਾ ਕਿ ਹੋਰ ਨਿਵਾਣ ਵੱਲ ਜਾ ਰਹੀ ਹੈਗੀ ਆ, ਉਹਨਾਂ ਨੂੰ ਆਪਣੇ ਉਪਰ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਆ। ਬਾਕੀ ਬਜਟ ਦੀ ਵੀ ਉਹਨਾਂ ਦੇ ਕੋਲ ਇਸ ਵੇਲੇ ਬਹੁਤ ਜ਼ਿਆਦਾ ਕਮੀ ਹੈਗੀ ਆ। ਜੇ NDP ਦਾ ਆਪਾਂ ਬਜਟ ਦੇਖੀਏ, ਉਹਨਾਂ ਕੋਲ ਇਲੈਕਸ਼ਨ ਲੜਨ ਦੇ ਲਈ ਬਜਟ ਤੱਕ ਨਹੀਂ ਹੈਗਾ। ਸੋ ਇਸ ਕਰਕੇ ਲੇਕਿਨ ਜਿਹੜੀ ਆਪਾਂ ਦੁਬਾਰਾ ਜੇ ਪੀਲ ਰੀਜਨ ਵੱਲ ਆਈਏ, ਠੀਕ ਹੈ ਤੁਸੀਂ ਕਹਿੰਦੇ ਹੋ ਕਿ ਲਿਬਰਲ ਦੇ ਜਿਹੜੀਆਂ ਸੀਟਾਂ ਹੈਗੀਆਂ ਨੇ ਜਾਂ ਵੋਟ ਪਰਸੈਂਟੇਜ ਨਹੀਂ ਘਟਿਆ,
ਲੇਕਿਨ ਲੋਕ ਜਦੋਂ ਚੇਂਜ ਚਾਹੁੰਦੇ ਨੇ ਉਹ ਵੱਡੀ ਗੱਲ ਹੁੰਦੀ ਆ। ਜਿਹੜਾ ਚੇਂਜ ਆਉਂਦਾ ਹੈਗਾ ਆ ਉਹ ਤਕਰੀਬਨ 8-10% ਵੋਟ ਜਦੋਂ ਇੱਕ ਪਾਸੇ ਪੈਂਦੀ ਆ, ਕਿਉਂਕਿ ਹਰੇਕ ਦੀ 41 ਵੋਟ ਹੁੰਦੀ ਆ, ਚਾਹੇ ਉਹ ਲਿਬਰਲ ਆ ਚਾਹੇ ਉਹ ਕੰਜ਼ਰਵੇਟਿਵ ਆ। ਲੇਕਿਨ ਜਿਹੜਾ ਇੱਕ 8-10% ਵੋਟ ਪਰਸੈਂਟੇਜ ਹੁੰਦੀ ਆ ਜਿਹਨੇ ਜਿੱਤ ਹਾਰ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਜਾਂ ਵੋਟਾਂ ਨੂੰ ਬਦਲਣਾ ਹੁੰਦਾ ਹੈ ਜਿੱਤ ਹਾਰ ਦੇ ਵਿੱਚ। ਸੋ ਕਿਤੇ ਨਾ ਕਿਤੇ ਕੰਜ਼ਰਵੇਟਿਵ ਪਾਰਟੀ ਕਾਮਯਾਬ ਰਹੀ ਹੈਗੀ ਆ ਉਸ ਸੈਕਟਰ ਨੂੰ, ਉਸ ਯੂਥ ਨੂੰ ਆਪਣੇ ਵੱਲ ਬਦਲਣ ਦੇ ਲਈ। ਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਜਿਹੜੀ ਇਲੈਕਸ਼ਨ ਦੀ ਤਿਆਰੀ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਆ ਤਾਂ ਕਿ ਸਮੇਂ ਸਿਰ ਜਿਹੜੇ ਅਨਾਊਂਸਮੈਂਟ ਕੀਤੀਆਂ ਜਾਣ ਔਰ ਨੋਮੀਨੇਸ਼ਨ ਕਰਕੇ ਹਰ ਬੰਦਾ ਆਪੋ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਕੰਮ ਕਰ ਸਕੇ। ਜੀ
ਬੜੀ ਮਿਹਰਬਾਨੀ, ਥੈਂਕ ਯੂ ਜੀ। ਔਰ ਮੈਂ ਇਹ ਮਹਿਸੂਸ ਕਰ ਰਿਹਾ ਕਿ ਦੋ ਵੱਡੇ ਨੇ, ਇੱਕ ਤਾਂ ਮਾਨ ਕਾਰਨੀ ਸਾਹਿਬ ਦੀ ਲੋਕਪ੍ਰਿਯਤਾ ਇਸ ਸਮੇਂ ਕਾਫੀ ਹਾਈ ਹੈ ਤੇ ਦੂਜਾ ਡੋਨਲਡ ਟਰੰਪ ਦਾ ਡਰ ਜਿਹੜਾ ਕੁਛ ਮੈਂ ਆਪਣਾ ਫ੍ਰੀ ਟ੍ਰੇਡ ਡੀਲ ਹੈ ਉਹ ਜੁਲਾਈ ਦੇ ਵਿੱਚ ਜਾ ਕੇ ਸਾਈਨ ਹੋਣੇ ਹੈ, ਉਸ ਦਾ ਡਰ, ਉਸ ਦਾ ਖੌਫ ਪੈਦਾ ਕੀਤਾ ਜਾਣਾ ਤੇ ਉਸ ਦਾ ਖੌਫ ਪੈਦਾ ਕਰਕੇ ਇੱਕ ਵਾਰੀ ਫਿਰ ਡੋਨਲਡ ਟਰੰਪ ਦੇ ਨਾਂ ਦੇ ਉੱਤੇ ਇਲੈਕਸ਼ਨ ਹੈ ਜਿਹੜੀ ਉਹ ਜਿੱਤਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੁਲਾਈ ਤੋਂ ਪਹਿਲਾਂ ਕੁਸ਼ਮਾ ਸਾਈਨ ਹੋਣ ਤੋਂ ਪਹਿਲਾਂ। ਕੋਪੀ ਕੀ ਕਹਿਣਾ ਚਾਹੁੰਦੇ ਹੋ?
ਯੂ ਹੈਵ ਹਿਟ ਦ ਨੇਲ ਔਨ ਦ ਹੈਡ ਭਾਜੀ, ਆਪ ਤਾਂ ਕੁਛ ਕੀਤਾ ਨੀ ਹੈਗਾ, ਡੋਨਲਡ ਟਰੰਪ ਦਾ ਨਾਂ ਲੈ ਕੇ ਦੂਜੀ ਵਾਰੀ ਜਿਹੜੀ ਹੈ ਜੀ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਮਾਨ ਕਾਰਨੀ ਸਾਹਿਬ ਵੱਲੋਂ ਇੱਕ ਵਾਰੀ ਫੇਰ ਤੋਂ ਐਲਬੋ ਪੈਡ ਜਿਹੜੇ ਹੈ ਜੀ ਉਹ ਨਵੇਂ ਬਣਾਏ ਜਾਣਗੇ ਤੇ ਐਲਬੋ ਦਪ ਕੀਤੀਆਂ ਜਾਣਗੀਆਂ ਤੇ 1 ਤਰੀਕ ਤੋਂ ਬਾਅਦ ਫੇਰ ਐਲਬੋ ਪੈਡ ਕਿਤੇ ਸਾਂਭ ਕੇ ਖੂੰਜੇ ਚ ਰੱਖ ਦਿੱਤੇ ਜਾਣਗੇ ਤੇ 4 ਸਾਲ ਆਪਾਂ ਫਿਰ ਬੈਠਾਂਗੇ ਜੀ, ਦੇਖਾਂਗੇ।
ਆਲਰਾਈਟ, ਬਾਕੀ ਫੈਡਰਲ ਪੋਲਿਟਿਕਸ ਦੇ ਵਿੱਚ ਜ਼ਮੀਓ ਜ਼ਵਾਨੀ ਇਹ ਆਪਣੇ ਐਮ ਪੀ ਨੇ ਕੰਜ਼ਰਵੇਟਿਵ ਦੇ ਤੇ ਇਹ ਜੀ ਡੀ ਬੈਂਸ ਉਨ੍ਹਾਂ ਨੂੰ ਮਿਲ ਕੇ ਆਏ ਨੇ ਤੇ ਉਨ੍ਹਾਂ ਨੇ ਕਿਹਾ ਕਿ ਬਹੁਤ ਅੱਛਾ ਲੱਗਿਆ ਉਨ੍ਹਾਂ ਨੂੰ ਮਿਲ ਕੇ। ਤੇ ਕੱਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਕਿ ਤੁਸੀਂ ਉਨ੍ਹਾਂ ਦੀ ਸਪੋਰਟ ਕਿਉਂ ਨਹੀਂ ਲੈਂਦੇ, ਉਹ ਕਹਿੰਦੇ ਉਹ ਆਪਣਾ ਨਾਂ ਚਮਕਾਉਣ ਦੇ ਲਈ ਜੋ ਕੁਛ ਕਰਦਾ ਕਰੀ ਜਾਵੇ ਤੇ ਜੇ ਉਹ ਕਰਦਾ ਕੁਛ ਵਾਕਈ ਤਾਂ ਫਿਰ ਚੰਗੀ ਗੱਲ ਆ ਤੇ ਅਸੀਂ ਉਸ ਨੂੰ ਜੀ ਆਇਆ ਆਖਾਂਗੇ। ਸੋ ਵਾਸ਼ਿੰਗਟਨ ਦਾ ਗੇੜਾ ਲਾ ਕੇ ਆਏ ਨੇ ਮਿਸਟਰ ਜੀਵਾਨੀ। ਔਰ ਇਹ ਤੋਂ ਇਲਾਵਾ ਕੱਲ ਬਿਗ ਮੇਅਰ ਬਿਗ ਸਿਟੀ ਦੇ ਮੇਅਰ ਨੇ ਸਾਰੇ ਉੱਥੇ ਮਾਰਕ ਕਾਰਨੀ ਸਾਹਿਬ ਨੂੰ ਮਿਲੇ ਨੇ। ਬ੍ਰੈਂਟਨ ਦੇ ਮੇਅਰ ਤੇ ਸਰੀ ਦੇ ਮੇਅਰ ਨੇ ਐਕਸਟੋਰਸ਼ਨ ਨੂੰ ਇੱਕ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨ ਦੀ ਗੱਲ ਕੀਤੀ ਹੈ, ਜਿਹੜੀ ਕਿ ਅਜੇ ਸਰਕਾਰ ਨੇ ਇਸ ਦੇ ਬਾਰੇ ਚ ਕੁਛ ਨਹੀਂ ਕੀਤਾ ਹੈਗਾ। ਤੇ ਬਾਕੀ C-14 ਬਾਰੇ ਹਜੇ ਮੇਰੇ ਪਾਸ ਕੋਈ ਰਿਪੋਰਟ ਨਹੀਂ ਆਏਗੀ ਤੇ ਆਪਾਂ ਬਾਕੀ ਗੱਲਾਂ ਨੂੰ ਹੁਣ ਇੱਥੇ ਹੀ ਛੱਡਦੇ ਹਾਂ। ਸਮਾਂ ਆਪਣਾ ਸਮਾਪਤੀ ਵਾਲਾ, ਸਾਜਦੀਪ ਨੂੰ 1-1.5 ਮਿੰਟ ਚਾਹੀਦਾ ਆਪਣੀ ਐਡ ਕਵਰ ਕਰਨ ਦੇ ਲਈ ਤੇ ਉਸ ਤੋਂ ਬਾਅਦ ਆਪਾਂ ਫਿਰ ਅੱਗੇ ਲੈ ਲੈਣੀ ਹੈ। ਸਾਜਦੀਪ ਗੋ ਐਡ ਪਲੀਜ਼
ਜੀ। ਗਿੱਲ ਸਵੀਟ ਫੈਕਟਰੀ ਦਾ ਨੰਬਰ ਹੈ 9057926216। ਗਿੱਲ ਸਵੀਟ ਫੈਕਟਰੀ, ਲਾਈਵ ਫੂਡ ਟਰੱਕ, ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਆ ਤਾਂ ਗਿੱਲ ਸਵੀਟ ਫੈਕਟਰੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। 9057926216 ਇਹਨਾਂ ਦਾ ਨੰਬਰ ਆ, ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਨਾਲ ਦੀ ਨਾਲ D4 ਲੋਜਿਸਟਿਕਸ ਨੂੰ ਤੁਰੰਤ ਡਰਾਈਵਰ ਤੇ ਓਨਰ ਓਪਰੇਟਰ ਚਾਹੀਦੇ ਨੇ 6473285455 ਜਾਂ ਫਿਰ 6472053334 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ। ਇਨ੍ਹਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਬਾਈ ਗੁਰਪ੍ਰੀਤ ਹੋਰਾਂ ਦਾ ਨੰਬਰ 9056968713 21 ਤੇ ਵਿਜ਼ਿਟ ਕੀਤਾ ਜਾ ਸਕਦਾ ਜੀ। ਔਰ ਜਸਪੁਲ ਸਾਹਿਬ ਦਾ ਨੰਬਰ ਮੋਰਗੀ ਦੀਆਂ ਸੇਵਾਵਾਂ ਚਾਹੀਦੀਆਂ ਨੇ 4167226611 ਲਈ ਆ ਗਿਆ ਜੀ।
4167226611 ਪੁਲਿਸ ਸਾਹਿਬ ਦਾ ਨੰਬਰ ਹੈ ਮੇਰਾ 4169705005 ਗੁਰਪ੍ਰੀਤਪੁਰਬਾ 4169714423 ਦਿਓ ਆ ਗਿਆ। ਫਿਰ ਮੈਨੂੰ ਉਮੀਦ ਦੇ ਨਾਲ ਸਤਿ ਸ਼੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀਨਾ ਕੁਇਕ ਟਰੱਕ ਲਿਊਬ। ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ। ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ? ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519622-0660। ਜੋ ਆਵੇ ਸੋ ਰਾਜ਼ੀ ਜਾਵੇ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 6472903773, 6472903773।
दाना मंडी ग्रोसरी स्टोर एंड मीट शॉप आ गया अब ब्रैम्पटन में क्वीन स्ट्रीट और ब्रैमली बिल्कुल वहीं जहां बहुत से फूल मिलते हैं। सार्जेंट फार्म से ताजा ताजा हलाल गोश्त ड्रम 6.99 पर पाउंड, चिकन ब्रेस्ट 5.99, होल क्लीन चिकन 4.49, बीफ बोनलेस 9.99, कीमा 6.99, बकरे का गोश्त 8.49 पर पाउंड, होमा मिल्क 6.99 बैग, तमाम दालें 3.99 चार पाउंड, दालें गोश्त सब्जी मसाला जाट की कम कीमतों का फायदा ले लीजिएगा। ग्रैंड ओपनिंग है फिर न कहिए हमें पता न चला। 1729 क्वीन स्ट्रीट इज दाना मंडी अ न्यू ग्रोसरी स्टोर इन ब्रैम्पटन।
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम होम बिल्ड्स, होम एडिशन, किचन और बाथरूम रेनोवेशंस, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद। अभी कॉल कीजिए 416-841-5825 या विजिट कीजिए इनकी वेबसाइट aramrenovation.ca। अरम रेनोवेशन, ख्वाबों की तामीर एतमाद के साथ।
कैल्टन सब्जी फार्म किसी भी जानकारी दे मुताज नहीं है। हुण तुसी इन्हां दी किचन तों स्वादला भोजन सिर्फ $12 पर परसन